गुरु ग्रंथ साहिब उदद बंदो कर अनुराग सतनाम श्री वाहे गुरु साहिब जी दोहरा तो मारी ने फिर कयो सब हम दियो बताए कौन साल ओ काल कौन देश कौन ओ थाए।
वाहे गुरु जी का खालसा वाहे गुरु जी की फतेह। तू सुल्तान कहा हो मियां तेरी कवन बड़ाई जो तू देहे सो कहा स्वामी मैं मूर्ख कहन न जाई तेरे गुण गावां देह बुझाई जैसे सच मैं रहूं रजाई। दसां पातशाहियां दी आत्मक जाग दी जोत हाजरां हजूर जहरां जहूर सर्व कला भरपूर धन श्री गुरु ग्रंथ साहिब जी महाराज जी दे पावन पवित्र हजूरी अंदर पिछले पैरां दे सजे होए दीवाना च कत्र होई गुरु की साजी और नवाजी होई। गुरु का खास रूप गुरु खालसा साध संगत जीओ धनता दे पात्र हो वड़भागी साध संग प्रापत तिन भेट दुरमत खोई। वड्या भागां वाले हो नेता प्रति सतगुरु नौवें पातशाह दे पावन दरबार विच नतमस्तक हो के अपने जीवन दियां घड़ियां गुरु लेखे ला के श्री गुर पंथ प्रकाश दी चल रही लड़ीवार कथा बहुत ही अदब सत्कार ते शरदा सहित आप जी सरवण कर रहे। कैप्टन मरे जो लुधियाने विच भाई रतन सिंह जी पंगू जी नूं मिलिया है कहण लगा रतन सिंह असी तुहाडा इतिहास लिखा रहे हैं। भाई रतन सिंह जी कहण लगे किहदे कोलों लिखा रहे हैं कहिंदा बूटे शाह मौलवी कोलों। भाई रतन सिंह जी कहण लगे मेरे दिमाग दे विच एकदम चिंता उत्पन्न होई कि वह तुरक खालसे की उपमा किवें करेगा सतगुरां दे खालसे का जस किवें करेगा। कहिंदे मैं आख्या कि जो इतिहास उन्हें लिखिया वह मैनू विखाओ। कहिंदे जदों मैं वेख्या ते मेरा शक सही निकलिया उन्हें खालसे की गल पूरी नहीं कही। कहिंदे कैप्टन मरे नूं मैं आख्या कि खालसे का इतिहास तो मैं लिख सकता हाँ अपने घर की बात अपने घर की कथा मैं कह सकदा। कैप्टन मरे कहण लगा फिर लिखो ये दसो कि पंथ नूं खालसे नूं पातशाही किहने दित्ती और खालसे की उत्पत्ति किवें होई है। कहिंदे मैं आख्या कि खालसे पंथ नूं पातशाही सच्चे साहिब ने सच्चे पातशाह ने दित्ती है। कहिंदा ये सच्चे पातशाह कौन ने। कहिंदे मैं जवाब दिता कि सच्चे पातशाह धन गुरु नानक देव साहब ने। कैप्टन मरे फिर बोलिया भी वह तां फकीर सी। कहिंदे वह शाहां दे शाह ने जिन्हां फकीरां ते दृष्टि की कंगलियां ते दृष्टि की वह राजे हो गए ते जे पातशाहां ते अपनी उपठी नजर की तां वह वड्डे तों वड्डे बादशाह कंगाल हो गए। देरी नहीं लगी उन्हां दे तां चरणां नूं स्पर्श करके छेलियां ने शेरां नूं मार सुट्टिया ते चिड़ियां ने बाज त्रोड़ सुट्टे ने। कहण लगा अच्छा जी वह कौन सन उन्हां नूं पातशाही किहने दित्ती। कहण लगे उन्हां नूं अकाल पुरख जी ने अपना रूप संसार दे विच बना के भेजे। वह निरंकार वाहिगुरु परमेश्वर कोलों पातशाही लैके आए। वह पातशाहां दे पातशाहन शाहान शाहन। हुण कैप्टन मरे पुछदा है जगत गुरु गुरु नानक साहब जी दे बारे। इथों हुण महाराज गुरु नानक साहब जी दी साखी कुछ ਕੁਝ ਕੁ ਚੋਣਵੇਂ ਜੇ ਪ੍ਰਸੰਗ ਭਾਈ ਰਤਨ ਸਿੰਘ ਜੀ ਅੰਕਿਤ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਆਦਿ ਗੁਰੂ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਕਲ ਕੇ ਸਭ ਦੁੱਖ ਨਿਵਾਰਨ ਕੋ, ਭਾਵ ਤਾਰਨ ਕੋ, ਜਗ ਭੀਤਰ ਆਏ, ਜਗ ਜੀਰਣ ਸਾਧਨ ਦੂਰ ਕਰੇ, ਦ੍ਰਿੜ ਸਾਧਨ ਰਾਮਹ ਨਾਮ ਬਤਾਏ, ਐਸੇ ਦੀਨ ਦਿਆਲ ਸਤਿਗੁਰੂ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦੇ ਚ ਵਸਾਉਂਦਿਆਂ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੋ ਮਾਰੀ ਨੇ ਫਿਰ ਕਯੋ, ਸਭ ਹਮ ਦਿਓ ਬਤਾਈ।
ਕੈਪਟਨ ਮਰੇ ਪੁੱਛਦਾ ਭਾਈ ਰਤਨ ਸਿੰਘ ਜੀ ਭੰਗੂ ਜੀ ਪਾਸੋਂ ਲੁਧਿਆਣੇ ਦੇ ਮੁਕਾਮ ਤੇ, ਕਹਿੰਦਾ ਮੈਨੂੰ ਸਾਰੀ ਕਥਾ ਸੁਣਾਓ, ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਬਾਰੇ ਮੈਨੂੰ ਦੱਸੋ।
ਕੌਣ ਸਾਲ ਉਹ ਕਾਲ ਕੌਣ, ਦੇਸ਼ ਕੌਣ ਉਹ ਥਾਈ।
ਕਿਹੜਾ ਸਾਲ ਸੀ, ਸੰਮਤ ਬਿਕਰਮੀ ਕਿਹੜਾ ਸੀ, ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ, ਔਰ ਉਹ ਕਿਹੜਾ ਦੇਸ਼ ਸੀ ਜਿਸ ਦੇਸ਼ ਦੇ ਵਿੱਚ ਉਹ ਅਵਤਰਿਤ ਹੋ ਕੇ ਆਏ।
ਚੌਪਈ ਸਾਲ ਸੁਣੋ ਅਬ ਬਿਕਰਮ ਰਾਏ।
ਕਹਿਣ ਲੱਗੇ ਸੁਣ ਵੀ ਰਤਨ ਸਿੰਘ ਭੰਗੂ ਜੀ, ਕਹਿਣ ਲੱਗੇ ਕੈਪਟਨ ਮਰੇ ਸੁਣ, ਕਿਹੜੇ ਸਾਲ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ, ਉਹ ਮੈਂ ਤੈਨੂੰ ਦੱਸਦਾ ਹਾਂ।
1526 ਥਾਈ,
1526 ਸੰਮਤ ਬਿਕਰਮੀ, 1526 ਸੰਮਤ ਬਿਕਰਮੀ ਦਾ ਸਾਲ ਸੀ।
ਤਲਵੰਡੀ ਬੁਲਾਰ ਪੋਏ ਰਾਏ,
ਰਾਏ ਬੁਲਾਰ ਦੀ ਨਗਰੀ ਸੀ ਤਲਵੰਡੀ, ਜਿਹਨੂੰ ਰਾਏ ਭੋਏ ਦੀ ਤਲਵੰਡੀ ਵੀ ਕਹਿੰਦੇ। ਅੱਜ ਕੱਲ ਉਸ ਤਲਵੰਡੀ ਦਾ ਨਾਮ ਹੈ ਸ੍ਰੀ ਨਨਕਾਣਾ ਸਾਹਿਬ। ਗੁਰੂ ਨਾਨਕ ਸਾਹਿਬ ਦੇ ਆਉਣ ਕਰਕੇ ਉਸ ਜਗ੍ਹਾ ਦਾ ਨਾਮ ਨਨਕਾਣਾ ਪਿਆ। ਰਾਏ ਭੋਏ ਦੀ ਤਲਵੰਡੀ, ਜਿੱਥੋਂ ਦਾ ਰਾਜਾ ਰਾਏ ਬੁਲਾਰ ਸੀ, ਉਸ ਨਗਰ ਦੇ ਵਿੱਚ
ਟਿਗ ਲਾਹੌਰ ਉਹ ਕਸੂਰ ਹੈ ਦਾਏ,
ਜੋ ਲਾਹੌਰ ਤੇ ਕਸੂਰ ਦੇ ਨੇੜੇ ਹੈ। ਲਾਹੌਰ ਕਸੂਰ ਵਾਲੀ ਜਿਹੜੀ ਰਸਤਾ ਹੈ ਤਰਫ ਹੈ, ਉਸ ਪਾਸੇ ਉਹ ਨਗਰ ਹੈ ਰਾਏ ਭੋਏ ਦੀ ਤਲਵੰਡੀ, ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ 1526 ਸੰਮਤ ਬਿਕਰਮੀ ਨੂੰ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਪ੍ਰਕਾਸ਼ ਧਾਰਨ ਕੀਤਾ।
ਖੱਤਰੀ ਜਾਤ ਉਸ ਬੇਦੀ ਕਹਾਏ,
ਬੇਦੀਆਂ ਦੀ ਕੁੱਲ ਵਿੱਚ ਖੱਤਰੀਆਂ ਦਾ ਇੱਕ ਗੋਤ ਹੈ ਬੇਦੀ। ਬੇਦੀਆਂ ਦੀ ਕੁੱਲ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਪ੍ਰਗਟੇ ਹਨ। ਤਿੰਨ ਬੇਦੀਆਂ ਕੇ ਕੁੱਲ ਵਿਖੇ ਪ੍ਰਗਟੇ, ਨਾਨ ਕਰਾਏ ਸਭ ਸਿੱਖਾਂ ਕੋ ਸੁਖ ਦਏ, ਜੈ ਤਹ ਭਏ ਸਹਾਏ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੇਦੀ ਕੁਲ ਕੇਤ ਹਨ, ਬੇਦੀਆਂ ਦੇ ਗ੍ਰਹਿ ਵਿਖੇ ਬੇਦੀਆਂ ਦੀ ਕੁਲ ਵਿਚ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਪ੍ਰਕਾਸ਼ ਧਾਰਿਆ।
ਲਿਓ ਅਵਤਾਰ ਇਸੇ ਕੁਲ ਮਾਏ,
ਇਸੇ ਬੇਦੀਆਂ ਦੀ ਕੁਲ ਵਿਚ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ, ਬੇਦੀਆਂ ਦੀ ਕੁਲ ਨੂੰ ਭਾਗ ਲਾਏ।
ਹੁਤੀ ਕੁਲੈ ਵੈ ਅਤ ਧਰਮਕਾਰੀ,
ਬੇਦੀਆਂ ਦੀ ਜਿਹੜੀ ਇਹ ਕੁਲ ਸੀ ਧਰਮਕਾਰੀ ਕੁਲ ਸੀ। ਹੇ ਕੈਪਟਨ ਮਰੇ, ਇਹ ਬੇਦੀਆਂ ਦੀ ਕੁਲ ਕੋਈ ਸਧਾਰਨ ਕੁਲ ਨਹੀਂ ਸੀ, ਬੜੀ ਸ੍ਰੇਸ਼ਟ ਕੁਲ ਕਹੀ ਜਾ ਸਕਦੀ, ਕਿਉਂਕਿ ਧਰਮੀ ਕਰਮੀ ਲੋਕ ਸਨ। ਬੇਦੀ ਬਣੇ ਹੀ ਵੇਦ ਪੜ੍ਹਨ ਕਰਕੇ ਸਨ, ਜਿਨ੍ਹਾਂ ਵੇਦ ਪੜ੍ਹੇ, ਵੇਦਾਂ ਦਾ ਪਾਠ ਕੀਤਾ, ਵੇਦਾਂ ਦਾ ਅਧਿਐਨ ਕੀਤਾ, ਉਹ ਬੇਦੀ ਹੋ ਗਏ। ਇਹ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਬਾਣੀ ਦਸਮ ਬਾਣੀ ਚ ਬਚਨ ਲਿਖੇ ਨੇ। ਤੋ ਬੇਦੀ ਜਿਹੜੇ ਨੇ ਬੜੇ ਧਰਮੀ ਕਰਮੀ ਕੁਲ ਵਾਲੇ ਸਨ, ਜਿਸ ਕੁਲ ਵਿਚ ਪਾਤਸ਼ਾਹ ਦਾ ਪ੍ਰਕਾਸ਼ ਹੋਇਆ।
ਜਿਨ ਮੈਂ ਨਾਨਕ ਜਨਮ ਲਿਓ,
ਬੇਦੀਆਂ ਦੀ ਇਸ ਧਰਮੀ ਕੁਲ ਵਿਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ, ਪ੍ਰਕਾਸ਼ ਧਾਰਨ ਕੀਤਾ, ਆਪ ਪਰਮੇਸ਼ਰ ਇਸ ਮਾਤ ਲੋਕ ਦੀ ਧਰਤੀ ਤੇ ਅਵਤਰਿਤ ਹੋ ਕੇ ਆਏ। ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ, ਜਿਸ ਦੇ ਇੱਕ ਰੋਮ ਚ ਕਰੋੜਾਂ ਬ੍ਰਹਿਮੰਡ ਵਸਦੇ ਨੇ। ਐਸੇ ਪਾਰ ਬ੍ਰਹਮ ਪਰਮੇਸ਼ਰ ਨੇ ਮਾਨਵੀ ਸਰੀਰ ਧਾਰਨ ਕੀਤਾ, ਗੁਰੂ ਨਾਨਕ ਰੂਪ ਹੋ ਕੇ ਇਸ ਮਾਤ ਲੋਕ ਦੀ ਧਰਤੀ ਤੇ ਪ੍ਰਗਟ ਹੋਏ। ਜੋਤ ਰੂਪ ਹਰ ਆਪ ਗੁਰ ਨਾਨਕ ਕਹਾਇਓ, ਖੁਦ ਜੋਤੀ ਸਵਰੂਪ ਅਕਾਲ ਪੁਰਖ ਜੀ ਨੇ ਗੁਰੂ ਨਾਨਕ ਨਾਮ ਕਹਾਉਣਾ ਕੀਤਾ।
ਸਤਯੁਗ ਮੈਂ ਜੋਗ ਥਾ ਭਇਓ,
ਕਹਿੰਦੇ ਜਿਹੜਾ ਸਤਯੁਗ ਦਾ ਸਮਾਂ ਸੀ, ਸਤਯੁਗ ਦੇ ਸਮੇਂ ਯੋਗ ਆਦਿਕ ਦੇ ਜਿਹੜੇ ਕਰਮ ਕਾਂਡ ਸਨ ਉਹ ਜ਼ਿਆਦਾ ਫਲੀ ਭੂਤ ਸਨ।
ਜੈ ਮਦ ਜਨਮ ਸੋ ਨਰ ਸਿੰਘ ਲਇਓ,
ਸਤਯੁਗ ਦੇ ਸਮੇਂ ਨਰ ਸਿੰਘ ਦਾ ਅਵਤਾਰ ਹੋਇਆ। ਪ੍ਰਹਿਲਾਦ ਦੀ ਜਿਹੜੀ ਪ੍ਰਹਿਲਾਦ ਜੀ ਦਾ ਜਨਮ ਸਤਯੁਗ ਵਿਚ ਮੰਨਿਆ ਹੈ। ਬਕਾਇਦਾ ਲਾਹੌਰ ਤੋਂ ਕੁਝ ਦੂਰ ਪਰੇ ਮੁਲਤਾਨ ਦੇ ਇਲਾਕੇ ਵਾਲੇ ਪਾਸੇ ਭਗਤ ਪ੍ਰਹਿਲਾਦ ਜੀ ਦਾ ਮੰਦਰ ਵੀ ਹੈ, ਜੋ ਹੁਣ ਲਹਿੰਦੇ ਪੰਜਾਬ ਵਿਚ ਹੈ। ਸਤਯੁਗ ਦੇ ਵਿਚ ਨਰ ਸਿੰਘ ਦਾ ਅਵਤਾਰ ਹੋਇਆ ਹੈ।
ਉਹ ਤ੍ਰੇਤੀ ਮੈਂ ਯੋਗ ਪਇਓ, ਜੋ
ਕਹਿੰਦੇ ਫਿਰ ਤ੍ਰੇਤੇ ਯੁਗ ਦਾ ਜਦੋਂ ਯੋਗ ਹੋਇਆ, ਤ੍ਰੇਤੇ ਯੁਗ ਦਾ ਸਮਾਂ ਆਇਆ।
ਰਾਮ ਜਨਮ ਮਦ ਤਾਰਿਓ ਸੋ,
ਤ੍ਰੇਤੇ ਯੁਗ ਦੇ ਵਿਚ ਭਗਵਾਨ ਰਾਮ ਚੰਦਰ ਜੀ ਨੇ ਅਵਤਾਰ ਧਾਰਨ ਕੀਤਾ, ਜਨਮ ਲਿਆ।
ਦੁਆਪਰ ਜਨਮਿਓ ਕ੍ਰਿਸ਼ਨ ਯੋਗ ਸਿੱਧ,
ਦੁਆਪਰ ਦਾ ਯੋਗ ਸਮਾਂ ਆਇਆ ਤੇ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਹੋਇਆ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਸਤਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤਾ ਤਾਂ ਮਾਣਿਓ ਰਾਮ ਰਘਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਕਹਿੰਦੇ ਇਸ ਪ੍ਰਕਾਰ ਨਾਲ ਦੁਆਪਰ ਵਿਚ ਭਗਵਾਨ ਕ੍ਰਿਸ਼ਨ ਜੀ ਦਾ ਅਵਤਾਰ ਹੋਇਆ।
ਨਾਨਕ ਜਨਮ ਕੁਲ ਮਿਲੀ ਸੋ,
ਕਹਿੰਦੇ ਕਲਯੁਗ ਵਿਚ ਆਪ ਨਿਰੰਕਾਰ ਅਕਾਲ ਪੁਰਖ ਨੇ ਗੁਰੂ ਨਾਨਕ ਰੂਪ ਹੋ ਕਰਕੇ ਅਵਤਾਰ ਧਾਰਨ ਕੀਤਾ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਖੁਦ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਗੁਰੂ ਨਾਨਕ ਰੂਪ ਹੋ ਕੇ ਕਲੀ ਕਾਲ ਦੇ ਸਮੇਂ ਵਿਚ ਅਵਤਾਰ ਧਾਰਨ ਕੀਤਾ।
ਪਿਤਾ ਨਾਮ ਤੋ ਕਾਲੂ ਦਾਸ,
ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਦਾ ਨਾਮ ਸੀ ਭਾਈ ਬਾਬਾ ਮਹਿਤਾ ਕਾਲੂ ਜੀ, ਕਲਿਆਣ ਦਾਸ ਜੀ ਮਹਿਤਾ ਕਾਲੂ ਜੀ।
ਮਾਤਾ ਨਾਮ ਤੋ ਤ੍ਰਿਪਤੋ ਦਾਸ,
ਔਰ ਮਾਤਾ ਤ੍ਰਿਪਤਾ ਜੀ ਹਨ।
ਦੋਹਰਾ ਧਰਮ ਮਾਏ ਹੋਵਤ ਕਨੇ, ਧਨ ਮੈਂ ਤੇ ਕਿਛ ਓਨ।
ਕਹਿੰਦੇ ਧਰਮ ਦੇ ਵਿਚ ਬੜੇ ਪੱਕੇ ਸਨ ਪਿਤਾ ਮਹਿਤਾ ਕਾਲੂ ਜੀ, ਧਰਮੀ ਕਰਮੀ ਸੀ, ਬੇਦੀਆਂ ਦੀ ਕੁੱਲ ਵਿਚੋਂ ਸਨ, ਤੋ ਬੇਦੀਆਂ ਦੀ ਕੁੱਲ ਧਰਮੀਆਂ ਕਰਮੀਆਂ ਦੀ ਕੁੱਲ ਸੀ, ਪਰ ਧਨ ਕਰਕੇ ਘਰੋਂ ਕੋਈ ਬਹੁਤੇ ਚੰਗੇ ਸ਼ਾਹੂਕਾਰ ਨਹੀਂ ਸਨ, ਪਟਵਾਰੀ ਦੀ ਕਿਰਤ ਕਰਦੇ ਸੀ। ਰਾਏ ਬੁਲਾਰ ਦੇ ਤਕਰੀਬਨ 20 ਪਿੰਡ ਸਨ, ਉਹਨਾਂ 20 ਪਿੰਡਾਂ ਦੀ ਪਟਵਾਰੀ ਦੀ ਕਿਰਤ, ਜ਼ਿਮੀਦਾਰੀ ਦੀ ਕਿਰਤ, ਲੋਕਾਂ ਕੋਲੋਂ ਮਾਮਲਾ ਆਦਿਕ ਲੈਣ ਦੀ ਕਿਰਤ ਉਹ ਪਿਤਾ ਮਹਿਤਾ ਕਾਲੂ ਜੀ ਕਰਿਆ ਕਰਦੇ ਸੀ। ਕਹਿੰਦੇ ਧਨ ਕਰਕੇ ਕੋਈ ਬਹੁਤੇ ਸ਼ਾਹੂਕਾਰ ਨਹੀਂ ਸਨ।
ਕਿਛ ਕੁਲ ਕੋ ਕੁਛ ਉਹਨੇ ਕੋ, ਆਏ ਪ੍ਰਗਟਿਓ ਬੱਡ ਪੂਨ।
ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਕਾਸ਼ ਧਾਰਿਆ ਨਾ ਪਿਤਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ, ਕੁਝ ਮਹਿਤਾ ਕਾਲੂ ਦੇ ਪੁੰਨ ਕਰਮ ਜਿਨ੍ਹਾਂ ਦੇ ਗ੍ਰਹਿ ਵਿਖੇ ਜਗਤ ਗੁਰੂ ਬਾਬਾ ਜੀ ਆਏ ਨੇ, ਤੇ ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਗਟ ਹੋਣ ਦਾ ਵੱਡਾ ਪੁੰਨ ਪ੍ਰਗਟ ਹੋਇਆ।
ਪਲ ਸਾਇਤ ਉਹ ਪਲ ਘੜੀ,
ਕਹਿੰਦੇ ਭਲੀ ਘੜੀ ਆਈ, ਉਹ ਸਮਾਂ ਭਲਾ ਆਇਆ।
ਭਲੇ ਨਛੱਤਰ ਯੋਗ,
ਕਹਿੰਦੇ ਨਛੱਤਰ ਭਲਾ ਸੀ ਤੇ ਉਹਨਾਂ ਦੇ ਯੋਗ ਦੇ ਨਛੱਤਰ ਦਾ ਯੋਗ ਵੀ ਭਲਾ ਸੀ।
ਭਲੀ ਰਾਸ ਉਹ ਗ੍ਰਹਿ ਭਲੇ,
ਉਹ ਰਾਸ ਭਲੀ ਸੀ, ਉਹ ਗ੍ਰਹਿ ਭਲਾ ਹੈ।
ਅਵਸਰ ਭਲੇ ਸੰਯੋਗ,
ਔਰ ਉਹ ਸਮਾਂ ਉਹ ਅਵਸਰ ਭਲਾ ਹੈ।
ਜਨਮ ਤਈ ਤੈ ਮਾਤ ਪਿਤ, ਵੱਡਿਓ ਬਹੁਤ ਪ੍ਰਤਾਪ।
ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਧਾਰਨ ਨਾਲ ਹੀ ਪਿਤਾ ਜੀ ਔਰ ਮਾਤਾ ਜੀ ਦਾ ਵੱਡਾ ਪ੍ਰਤਾਪ ਸਾਰੇ ਪਾਸੇ ਵੱਧ ਗਿਆ, ਉਹਨਾਂ ਦੀ ਸੋਭਾ ਸੰਸਾਰ ਦੇ ਵਿਚ ਪ੍ਰਗਟ ਹੋ ਗਈ।
ਰਿੱਧ ਸਿੱਧ ਨੌ ਨਿਧ ਯੁੱਤ, ਦਿਓ ਭੂਮ ਤਨ ਆਪ।
ਰਿੱਧੀਆਂ ਸਿੱਧੀਆਂ ਨੌ ਨਿਧੀਆਂ ਦੇ ਸਹਿਤ ਬਹੁਤ ਸਾਰੀ ਭੂਮੀ ਆਦਿਕ ਧਨ ਦਾ ਦਾਨ ਉਹ ਸੋਤੇ ਸਿੱਧੀ ਪਿਤਾ ਜੀ ਹੋਣਾ ਨੂੰ ਪ੍ਰਾਪਤ ਹੋ ਗਿਆ।
ਚੋ ਪਈ ਆਵਿਲ ਗੱਡਨ ਕੋ ਪਿਥੀ ਖੁਣਾਈ।
ਕਹਿੰਦੇ ਪਿਤਾ ਮਹਿਤਾ ਕਾਲੂ ਜੀ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਬਾਅਦ ਜਿਹੜੀ ਬਾਲਕ ਦੀ ਆਵਲ ਹੁੰਦੀ ਹੈ ਉਹ ਆਵਲ ਲੈ ਕੇ ਦੱਬਣ ਵਾਸਤੇ ਮਿੱਟੀ ਦੀ ਖੁਦਾਈ ਕਰਕੇ ਦੱਬਣ ਜਾ ਰਹੇ ਸਨ।
ਤਹਾਂ ਦਰਬ ਤਿਸ ਨਦਰੀ ਆਈ।
ਕਹਿੰਦੇ ਜਦੋਂ ਖੁਦਾਈ ਕੀਤੀ ਤੇ ਥੱਲਿਓ ਮਾਇਆ ਦੇ ਖੁੱਲੇ ਗੱਫੇ ਪਿਤਾ ਜੀ ਨੂੰ ਉਸੇ ਦਿਨ ਹੀ ਪ੍ਰਗਟ ਪ੍ਰਾਪਤ ਹੋ ਗਏ। ਖੁਦਾਈ ਦੇ ਦੌਰਾਨ ਕਿਉਂਕਿ ਧਨ ਦੇ ਮਾਲਕ ਆਪ ਸਵਾਮੀ ਗੁਰੂ ਨਾਨਕ ਪਾਤਸ਼ਾਹ ਨੇ ਲੱਛਮੀ ਖੜੀ ਜਾ ਕੇ ਦਰਬਾਰਾ ਸਰਬ ਦੇਵਤੇ ਕਰਹਿ ਨਮਸਕਾਰਾ। ਮਹਾਰਾਜ ਜੀ ਦੀ ਦਾਸੀ ਹੈ ਸਾਰੀ ਮਾਇਆ ਸੰਸਾਰ ਵਿੱਚ ਜਿਹੜੀ ਵਰਤਦੀ ਹੈ। ਤੋ ਕਹਿੰਦੇ ਜਿਸ ਵੇਲੇ ਪਿਤਾ ਜੀ ਨੇ ਜ਼ਮੀਨ ਦੀ ਖੁਦਾਈ ਕੀਤੀ ਆਵਲ ਦੱਬਣ ਲਈ ਤੇ ਥੱਲਿਓ ਧਨ ਦੀ ਗਾਗਰ ਭਰੀ ਹੋਈ ਪ੍ਰਾਪਤ ਹੋਈ।
ਮਾਤ ਪਿਤਾ ਦਿਲ ਵਧਿਓ ਹੁਲਾਸ।
ਮਾਤਾ ਤੇ ਪਿਤਾ ਜੀ ਦੇ ਮਨ ਚ ਉਸੇ ਦਿਨ ਹੀ ਵੱਡਾ ਭਾਰੀ ਹੁਲਾਸ ਵਧਿਆ।
ਪੰਡਿਤ ਸਦ ਪੁੱਛਿਓ ਬੜ ਖਾਸ।
ਬੇਦੀਆਂ ਦੀ ਕੁਲ ਦੇ ਪੰਡਿਤ ਸਨ ਪੰਡਿਤ ਹਰਦਿਆਲ ਜੀ। ਪੰਡਿਤ ਹਰਦਿਆਲ ਜੀ ਨੂੰ ਪਿਤਾ ਜੀ ਹੋਣਾ ਨੇ ਸੱਦ ਕੇ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਪੱਤਰੀ ਬਣਾਉਣ ਵਾਸਤੇ ਕਿਹਾ, ਕਿਉਂਕਿ ਪਿਤਾ ਜੀ ਹੋਣੀ ਤਾਂ ਉਹ ਪੁਰਾਤਨ ਰੀਤੀਆਂ ਦੇ ਧਾਰਨੀ ਸੀ ਜੋ ਬੇਦੀਆਂ ਦੀਆਂ ਸੀ। ਪੰਡਿਤ ਹਰਦਿਆਲ ਨੂੰ ਸੱਦ ਕੇ ਕਿਹਾ ਕਿ ਤੂੰ ਟੇਵਾ ਲਾ ਕੇ ਵੇਖ।
ਦੋਹਰਾ ਪੰਡਿਤ ਟੇਵਾ ਲਿਖ ਤਰਿਓ ਮਨ ਮੈਂ ਬੜ ਸੁਖ ਪਾਈ।
ਪੰਡਿਤ ਜੀ ਨੇ ਟੇਵਾ ਲਾਇਆ ਤੇ ਜਨਮ ਕੁੰਡਲੀ ਬਣਾਈ ਮਹਾਰਾਜ ਜੀ ਦੀ ਜਨਮ ਪੱਤਰਿਕਾ। ਕਹਿੰਦੇ ਉਹ ਬਣਾਈ ਤੇ ਬੜਾ ਖੁਸ਼ ਹੋਇਆ ਪੰਡਿਤ ਹਰਦਿਆਲ। ਇਹਦੇ ਵੀ ਪੁੰਨ ਕਰਮ ਸਨ ਜਿਹੜੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਇਹਨਾਂ ਨੂੰ ਦਰਸ਼ਨ ਹੋ ਰਹੇ ਨੇ, ਸਵਾਇੰ ਪਰਮੇਸ਼ਰ ਦੇ ਦਰਸ਼ਨ ਹੋ ਰਹੇ ਨੇ ਬਾਲ ਰੂਪ ਵਿੱਚ। ਤੋ ਪੰਡਿਤ ਹਰਦਿਆਲ ਜੀ ਬੜੇ ਖੁਸ਼ ਹੋਏ। ਜਨਮ ਪੱਤਰੀ ਪੜ੍ਹ ਕੇ ਉਹਨਾਂ ਨੂੰ ਪਤਾ ਲੱਗਾ ਕਿ ਇਹ ਬਾਲਕ ਕੋਈ ਸਧਾਰਨ ਬਾਲਕ ਨਹੀਂ ਹੈ। ਹਾਂਜੀ,
ਮੁੜ ਮੁੜ ਬਾਲਕ ਰੂਪ ਲੱਖ ਮੰਦ ਮੰਦ ਮੁਸਕਾਏ।
ਬਾਰ ਬਾਰ ਪੰਡਿਤ ਹਰਦਿਆਲ ਜੀ ਗੁਰੂ ਨਾਨਕ ਸਾਹਿਬ ਦੇ ਰੂਪ ਨੂੰ ਵੇਖਦੇ ਜਦੋਂ ਜਨਮ ਪੱਤਰੀ ਬਣਾਉਣ ਆਏ, ਤੇ ਜਦੋਂ ਮਹਾਰਾਜ ਜੀ ਵੱਲ ਵੇਖਦੇ ਤੇ ਗੁਰੂ ਨਾਨਕ ਸਾਹਿਬ ਜੀ ਮੁਸਕਰਾਉਂਦੇ ਵੇਖ ਕੇ ਪੰਡਿਤ ਹਰਦਿਆਲ ਵੱਲ। ਇਹ ਤਾਂ ਇੱਕ ਦਿਨ ਦਾ ਬਾਲਕ ਕਦੇ ਮੁਸਕਰਾਉਂਦਾ ਨਹੀਂ ਹੈ। ਬਾਲਕ ਨੂੰ ਮੁਸਕਰਾਉਣ ਵਾਸਤੇ ਕੁਝ ਦਿਨ ਲੱਗਦੇ ਹਨ, ਪਰ ਪਹਿਲੇ ਦਿਨ ਦੇ ਵਿੱਚ ਹੀ ਮਹਾਰਾਜ ਜੀ ਮੁਸਕਰਾ ਰਹੇ ਨੇ ਔਰ ਜਨਮ ਲੈਂਦੇ ਹੀ ਮੁਸਕਰਾ ਰਹੇ ਨੇ ਵੇਖ ਕੇ ਦਾਈ ਦੌਲਤਾਂ ਵੀ ਹੈਰਾਨ ਸੀ। ਤੋ ਪੰਡਿਤ ਹਰਦਿਆਲ ਜੀ ਬਾਰੰਬਾਰ ਮੱਥਾ ਟੇਕਦੇ, ਹੋਵੇ ਨਾ ਹੋਵੇ ਇਹ ਕੋਈ ਅਵਤਾਰੀ ਪੁਰਸ਼ ਹਨ, ਇਹ ਕੋਈ ਪੈਗੰਬਰ ਹਨ, ਇਹ ਕੋਈ ਮਹਾਨ ਵਲੀ ਪੁਰਸ਼ ਹਨ। ਏਦਾਂ ਪੰਡਿਤ ਹਰਦਿਆਲ ਜੀ ਆਪਣੇ ਮਨ ਹੀ ਮਨ ਅੰਦਾਜ਼ਾ ਲਾਉਂਦੇ ਤੇ ਨਾਲੇ ਅਰਦਾਸ ਕਰਦੇ, ਰੱਬ ਜੀ ਅਕਾਲ ਪੁਰਖ ਜੀ ਮੇਰੀ ਜ਼ਿੰਦਗੀ ਇੰਨੀ ਕੁ ਰੱਖ ਲਿਓ ਕਿ ਜਦੋਂ ਇਹ ਵੱਡੇ ਹੋਣ ਤੇ ਮੈਂ ਇਹਨਾਂ ਦੇ ਦਰਸ਼ਨ ਕਰਕੇ ਇਹਨਾਂ ਦਾ ਉਪਦੇਸ਼ ਲੈ ਸਕਾਂ, ਇੰਨੀ ਕੁ ਮੈਨੂੰ ਉਮਰ ਦੇ ਦਿਓ ਜੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਡਿਤ ਹਰਦਿਆਲ ਨੂੰ ਉਹ ਸਮਾਂ ਵੀ ਆਇਆ ਨਾ ਜਦੋਂ ਜਨੇਊ ਪਾਉਣ ਪਾਤਸ਼ਾਹ ਦੇ ਕੋਲ ਆ ਕੇ ਬੈਠਾ ਤੇ ਫਿਰ ਮੇਰੇ ਸਾਹਿਬ ਨੇ ਇਹਨੂੰ ਉਪਦੇਸ਼ ਦਿੱਤਾ ਸੀ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ। ਇਹ ਪਾਵਨ ਬਚਨ ਮਹਾਰਾਜ ਜੀ ਨੇ ਪੰਡਿਤ ਹਰਦਿਆਲ ਜੀ ਦੇ ਪ੍ਰਥਾਏ ਉਚਾਰਨ ਕੀਤਾ। ਹਾਂਜੀ,
ਚੋਪਈ ਟੇਵਾ ਪੰਡਿਤ ਤਰਿਓ ਲਿਖਾਈ।
ਜਦੋਂ ਸਾਰੀ ਜਨਮ ਪੱਤਰੀ ਪੰਡਿਤ ਜੀ ਨੇ ਬਣਾ ਕੇ ਰੱਖੀ,
ਦਿਓ ਮਾਤ ਪਿਤ ਬਹੁ ਸਮਝਾਏ।
ਔਰ ਮਾਤਾ ਜੀ ਔਰ ਪਿਤਾ ਜੀ, ਮਾਤਾ ਤ੍ਰਿਪਤਾ ਜੀ ਔਰ ਪਿਤਾ ਜੀ ਮਹਿਤਾ ਕਾਲੂ ਜੀ ਨੂੰ ਪੰਡਿਤ ਹਰਦਿਆਲ ਨੇ ਸਮਝਾਇਆ।
ਪੰਡਿਤ ਕਹਿ ਇਸ ਅਦਬ ਰਖਾਇਓ।
ਪੰਡਿਤ ਜੀ ਕਹਿਣ ਲੱਗੇ, ਪਟਵਾਰੀ ਸਾਹਿਬ ਇਸ ਬਾਲਕ ਨੂੰ ਸਧਾਰਨ ਬਾਲਕ ਨਾ ਜਾਣਿਓ, ਇਹਨਾਂ ਦਾ ਪੂਰਨ ਅਦਬ ਰੱਖਿਓ, ਇਹਨਾਂ ਦਾ ਪੂਰਨ ਸਤਿਕਾਰ ਤੇ ਅਦਬ ਆਪਣੇ ਹਿਰਦੇ ਚ ਰੱਖਿਓ।
ਇਹ ਕੋਈ ਪੁਰਖ ਪੂਰਨ ਹੈ ਆਇਓ।
ਇਹ ਕੋਈ ਪੂਰਨ ਪੁਰਖ ਹੈ ਜਿਹੜਾ ਤੁਹਾਡੇ ਘਰ ਅਵਤਰਿਤ ਹੋਇਆ।
ਨੇਕ ਲੰਕ ਜਾਣੀਏ ਪਇਓ ਆਪ।
ਨੇਕ ਲੰਕੀ ਹੈ ਇਸ ਸੰਸਾਰ ਦੇ ਵਿੱਚ, आप ही नेक अलंक वाहिगुरु पार ब्रह्म परमेश्वर जो निष्कलंक है दोष बिना ओही हने
जापत इसको इतो प्रताप
इना दा एडा वड्डा प्रताप जानिया जा रहा है इना दे जन्म समय ही जानिया जा रहा है
नकार अच्छर उन मोरे तरायो
पंडित अरदयाल ने नाम रखिया नकार अखर कहिए नन्ना अखर पहला मूरे तर के
निकलंक ते नानक कहवायो
निष्कलंक परमेश्वर दा अवतार ने ए इस करके उन्हें नन्ना अखर मूरे रख के नाम रखिया नानक निष्कलंक क्योंकि निकलंक दा पहला अखर नन्ना है ना कह वेख्या भी निकलंकी ने अकाल पुरख दा अवतार ने ना परमेश्वर नु निकलंक कहा ना गुरबाणी विच सतगुरां ने निकलंक कहा तो निकलंक जो अकाल पुरख परमेश्वर ओदा नन्ना अखर लैके ना रखिया पंडित जी ने नानक नानक दे अर्थ महाकवि भाई संतोख सिंह साहब जी ने श्री गुरु नानक प्रकाश ग्रंथ विच कीते हन बड़े विस्तार सहित इस कथा की समाप्ति तो बाद नानक प्रकाश की कथा विच उस वचन सारे आउणगे प्रारंभ करांगे गुरु साहब की दया नाल तो नानक पद का अर्थ है नन्ने तो निकलंक नन्ना अखर रख के नानक रखिया जिना वर्गा कोई नहीं
जो को पावे दर्शन आए
पंडित जी कह रहे ने पहले दिन ही कहंदे जेड़ा कोई माई भाई इना दे आके दर्शन करेगा इना दे दीदार करेगा
होए परसन बहु मोयो जाए
कहंदे उहदा हिरदा खेड़े नाल खिड़ जाएगा ओनू सारियां बरकतां प्राप्त हो जाणगियां जेड़ा इना दे सोहणे सरूप दे दर्शन करेगा ओहदा मन ही मोया जाएगा ऐसा इना दा स्वरूप है कि जेड़ा वेखेगा इना नू आके दर्शन करेगा ओहदा मन ए मोह लैणगे ओहदा मन ही मोया जाएगा ए मोहन हन
तारे आ जहान लय अभिमान जिन्नी दर्शन पाया
जिन्होंने महाराज गुरु नानक साहब दे दर्शन कीते उन्हां नूं महाराज जी ने इस जहान तो तार दिता उन्हां दा अभिमान दूर करके उन्हां दा अहंकार दूर करके ए संसार तो सतगुरां ने उन्हां नूं पार उतार दिता
जिन्नी तुद नूं तन किया तीन जम नेड़ ना आया
जिन्हां ने आख्या हे गुरु नानक साहब जी तुसी धन हो हे गुरु नानक साहब जी तुसी धन हो जम उन्हां दे नेड़े नहीं आउंदे जिन्हां ने गुरु नानक साहब नूं धन कहा ना जम उन्हां दे नेड़े नहीं आउंदे
कई वार बो देखियो चाहे
कहिंदे कई वार वेखना चाहिया
देखत दर्शन उस तृप्ते
जेड़ा कोई दर्शन करदा सी हे कैप्टन मरे मैं तेनू की दसा सच्चे पातशाह दियां सिफतां नूं जेड़ा एक बेरी आके दर्शन करदा सी ओहदा दिल करदा सी फिर दर्शन करा दोबारा दर्शन करके वह कहिंदा सी फिर करा यानी कि एक बार दर्शन करके मन नहीं सी रजदा जेड़ा दर्शन करन आउंदा सी उहदा मन करदा सी बार बार दर्शन करी जाइए एहो जे सन साडे स्वामी साडे पातशाह
दोहरा को कहिए पयो सिद्ध कौ कई अवतार
उन्हां दे बचपन समय ही लोकां ने वखो वखरियां गल्लां कीतियां दा अजे लाए किसे ने आख्या ए कोई बड़ा सिद्ध पुरश है ननकाणा साहब च कनसूआं हुंदियां कोई कहिंदा ए कोई बड़ा वड्डा महान सिद्ध है कोई कहिंदा ए कोई अवतारी पुरश हन
कौ कई पातशाहिए हो गो छत्र तार
कोई कहिंदा भी ए कोई वड्डा हो के छत्रपति चक्रवर्ती राजा होवेगा बादशाह होवेगा पातशाह होवेगा एदा गल्लां हुंदियां
चौपाई धनवान कहे दईए आए
जेड़े धनवान सन ना धन वाले ओ कहंदे सी सानू जेड़ा धन है गुरु नानक साहब ने दिता है जेड़े धनवान ਉਹ ਆਉਂਦਾ ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ ਕਰਨ ते कहंदे सानू जेड़ा ए धन है ए गुरु नानक साहब ने दिता।
निर्धन कहे तन इत सेवे आए,
जेड़े निर्धन ने ओ आउंदे ते कहंदे असी तां आए आ कि गुरु नानक साहब की सेवा करके सानू धन की प्राप्ति हो जाए। धनवान आउंदे शुकराना करन, जेड़े निर्धन आउंदे ओ कहंदे असी आए आ सेवा करके भी असी धनवान हो जाइए।
कौ कहे इस सेव प्रतावे,
कई कहंदे असी इन्हां दी सेवा करके प्रीख्या लई है, असी प्रत्या के वेख्या इन्हां दी सेवा करके।
सुख ना सुखे मुरादा पावे,
जेड़ी सुखना इन्हां कोलो सुख लैने आ साडियां ओही मुरादा पूरियां हो जांदियां। कई कहंदे आके कि असी प्रत्या के वेख्या परख के वेख्या कि जेड़ी सुखना इन्हां दे चरणा च आ के सुख दे आ साडियां उह सुखना पूरियां हो जांदियां, साडियां उह मुरादा प्राप्त हो जांदियां ने।
जिम जिम सतगुर कल प्रगटावे,
जिवें जिवें गुरु नानक साहब जी महाराज कलयुग दे विच प्रगट हो रहे हन,
तिम तिम लोक सुदेखन आवे,
तिवें तिवें दुनिया दी बहुत सारी लुकाई उचेचे तौर ते गुरु नानक साहब दे दर्शना नू चल के आउंदी है।
जो चित चित वे सो सुनाए,
जेड़ा कोई अपने चित च चितव के आउंदा सोच के आउंदा गुरु नानक पातशाह जी उहदे चित विच आई गल आप मूंह तू बोल के सुना दिंदे है। उहने मन च सोचिया हुंदा सतगुरु जी झट बोल के दस दिंदे ने, ऐसे अंतरजामी हन।
अगम निगम की बात बताए,
वड्डियां वड्डियां आगमां दी शास्त्रां दी निगमां दी महाराज जी बात बताउंदे है। किते शास्त्र नहीं पढ़े, किते वेद नहीं पढ़े, छोटी उमरां दे विच वड्डियां वड्डियां शास्त्रां दी सप्त सलोकी गीता दे अर्थ कर कर सुणाउंदे ने।
कालू के मन पुत्र पाए,
पिता मेहता कालू जी नू अपना पुत्र बहुत पाउंदा है, छोटी अवस्था विच बड़ा ही प्यारा लगदा है।
चाहे कराई कार उन पाए,
सोचिया भी हुण अपने पुत नू किते कारे लावां, एदे कोलों कोई किरत बिरत करावा।
आगे आपित की मोड़े नाई,
पिता जी जो हुक्म कर दे महाराज जी पिता दी आग्या नहीं मोड़ दे। पिता जी ने जिस काम भी लाया मझिया चारण भेजिया, खेती बीजन बीजिया भेजिया, जिस काम भी भेजिया पिता दी आग्या सतगुरा ने नहीं मोड़ी।
जित वल तोरे तित वल जाई,
जिधर वल तोरदे ने सतगुरु जी उसे पासे जांदे हन।
सत नाम जप मुख ते करें,
और सच्चे नाम दा जाप अपने मुखो महाराज जी कर दे, जिथे जांदे अपनी रसना तो उचार दे सत करतार सत करतार, ए सच्चा नाम अपने मुखो उचार दे हन।
करता पुरख कह बचनी उच्चरे,
और करता पुरख कह के करतार करतार सत करतार एदा कह के अपने मुखो बचन उचार दे हन।
यही उपदेश सब बालन देवे,
जेड़े बच्चे महाराज जी नाल खेडदे ने ना बचपन विच उना नु भी महाराज जी यही उपदेश देंदे, भई सत करतार जपया करो, सच्चे नाम दा जाप जपया करो।
सत करतार उन मुखो कहोवे,
जदों ना बच्चिया च खेडन लई जांदे आ ना ते महाराज जी बोलदे आउंदिया आवाज मार के कहंदे सत करतार, ते अगो जिन्ने बच्चे हुंदे सन महाराज जी दे नाल खेडन वाले सुन के उना ने भी अगो कहना सत करतार। हांजी
दोहरा कियो तंतारो काननन, मर्दाने दियो फड़ाए।
भाई मर्दाना जी महाराज जी दे नगर दे सन, उम्र करके गुरु साहब तो वड्डे सन। कहंदे मर्दाने नू एक दिन कानिया दा बनिया होया एक ततारा जिहा दो तारा ओ बना के फड़ाया ते आख्या मर्दानिया लै बजा ते आपां कीर्तन करिए।
बजाए शब्द बैगावई सब बालन साथ रलाए,
ननकाणा साहब दे सारे बालकां नू नाल रला के बह के महाराज सच्चे पातशाह जी कीर्तन कर दे। अकाल पुरख वाहिगुरु परमेश्वर दी सिफत दे विच शब्द गायन कर दे हन।
चौपाई जी सब बालन कथा लिखाई,
भाई रतन सिंह जी कहंदे जे मैं उन्हां सारे बालकां दी कथा लिखां ननकाना साहब दे गुरदेव दे बाल चौजां दी बाल कौतकां दी कथा लिखा
बड़ी ग्रंथ बड़े अंत न पाई
ते ओ कथा दा बड़ा लम्मा विस्तार हो जाएगा फिर भी अंत नहीं पैना
या ते मैं अब सुच सो कौ
मैं संकोच नाल कह रहा यानी कि केवल टूक मात्र वर्णन कर रहा भाई साहब कहिंदे क्योंकि गुरु नानक साहब का इतिहास तो जन्म साखियां विच मिल ही जांदा मैं कथा लिखनी है पंथ दी खालसे पंथ का इतिहास लिखना शहीदां दी कथा लिखनी है कल्लू घारियां दी कथा लिखनी है इस करके कहिंदे गुरु नानक साहब की कथा का केवल मुढ़ मात्र जिहड़ा उन्हूं मैं सुनाया सी कैप्टन मरे नूं भाई साहब कहिंदे केवल संकोचवा कहीए भी थोड़ा थोड़ा जिहड़ा ओह प्रसंग सुनाया विस्थार नाल नहीं किया जे विस्थार नाल कहिंदा ता गुरु नानक साहब की कथा का ही बड़ा वड्डा विस्थार हो जाना सी
बीज मात्र कुछ लिखे हो चाहे
कहिंदे केवल बीज मात्र जिहड़ियां बातां ने ਉਹ ਮੈਂ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੀਆਂ ਲਿਖੀਆਂ ਨੇ
ਜਿਮ ਬਾਲਨ ਸੋ ਖੇਡ ਖਿਡਾਈ
ਮਹਾਰਾਜ ਜੀ ਜਿਵੇਂ ਬੱਚਿਆਂ ਨਾਲ ਖੇਡਦੇ ਕਹਿੰਦੇ ਉਹ ਬੇਅੰਤ ਕੌਤਕ ਨੇ ਸਤਿਗੁਰਾਂ ਦੇ
ਖੇਤੀ ਉਜਾੜੀ ਫੇਰ ਜਮਾਈ
ਕਹਿੰਦੇ ਮੈਂ ਕੈਪਟਨ ਮਰੇ ਨੂੰ ਇਹ ਵੀ ਸੁਣਾਇਆ ਕਿ ਕਿਵੇਂ ਮਹਾਰਾਜ ਜੀ ਨੇ ਪਹਿਲਾਂ ਖੇਤੀ ਬੀਜੀ ਤੇ ਮੁੜ ਕੇ ਜਾਨਵਰਾਂ ਨੂੰ ਚਰਾ ਦਿੱਤੀ ਜਿਹੜੀ ਜਾਨਵਰਾਂ ਨੂੰ ਦੂਜਿਆਂ ਦੀ ਫਸਲ ਚਰਾਈ ਉਹਨੇ ਸ਼ਿਕਾਇਤ ਕੀਤੀ ਰਾਏ ਨੂੰ ਰਾਏ ਵੇਖਣ ਆਇਆ ਕੀ ਵੇਖਦਾ ਜਿਹੜੀ ਫਸਲ ਪਹਿਲਾਂ ਚਰੀ ਹੋਈ ਸੀ ਉਹ ਮੁੜ ਕੇ ਫੇਰ ਹਰੀ ਭਰੀ ਹੋ ਗਈ ਇਹ ਮਹਾਰਾਜ ਜੀ ਦੇ ਬੇਅੰਤ ਕੌਤਕ ਹਨ ਰਾਏ ਬੁਲਾਰ ਨੂੰ ਮਹਾਰਾਜ ਜੀ ਨੇ ਆਪਣੇ ਬੇਅੰਤ ਕੌਤਕ ਵਿਖਾਏ
ਜਿਮ ਬਲਵੰਡ ਸੋ ਬਾਬਾ ਦੇਖਾ
ਕਹਿੰਦੇ ਰਾਏ ਬੁਲਾਰ ਨੇ ਜਿਵੇਂ ਮਹਾਰਾਜ ਗੁਰੂ ਬਾਬੇ ਦੇ ਦਰਸ਼ਨ ਕੀਤੇ
ਛਾਮ ਕਰਤ ਸਰਪ ਫਨ ਸੋਇਓ ਪੇਖਾ
ਕਹਿੰਦਾ ਨਨਕਾਣਾ ਸਾਹਿਬ ਮਹਾਰਾਜ ਜੀ ਦੇ ਇਤਿਹਾਸਕ ਸਥਾਨ ਮੌਜੂਦ ਹਨ ਕਿ ਕਿਵੇਂ ਰਾਏ ਬੁਲਾਰ ਨੇ ਵੇਖਿਆ ਕਿ ਇੱਕ ਸੱਪ ਮਹਾਰਾਜ ਜੀ ਦੇ ਸੀਸ ਉੱਤੇ ਫਨ ਖਲਾਰ ਕੇ ਛਾਂ ਖੜੀ ਕਰੀ ਖਲੋਤਾ ਸਰਪ ਨੇ ਜਿੱਥੇ ਛਾਇਆ ਕੀਤੀ ਮਹਾਰਾਜ ਜੀ ਦੇ ਸੀਸ ਉੱਤੇ ਉਹ ਰਾਏ ਬੁਲਾਰ ਨੇ ਆਪਣੀਆਂ ਅੱਖਾਂ ਨਾਲ ਵੇਖਿਆ
ਔਰ ਅਚੰਬੇ ਕੇਤਕ ਪਾਏ
ਵੇਖਿਆ ਕਿ ਦਰਖਤ ਦੀ ਛਾਂ ਨਹੀਂ ਫਿਰੀ ਧੁੱਪ ਨਾਲ ਫਿਰ ਜਾਂਦੀ ਆ ਨਹੀਂ ਫਿਰੀ ਸਾਰਾ ਦਿਨ ਇੱਕੋ ਜਗ੍ਹਾ ਤੇ ਥਿਰ ਹੈ ਰਾਏ ਨੇ ਇੱਦਾਂ ਦੇ ਕਈ ਕੌਤਕ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵੇਖੇ
ਸੁਣੇ ਰਾਏ ਕਿਛੇ ਅੱਖੀ ਦਿਖੇ
ਕੁਝ ਸੁਣੇ ਕੁਝ ਅੱਖਾਂ ਨਾਲ ਵੇਖੇ
ਜਿਮ ਕਰ ਰਾਏ ਮਨ ਪਤੀ ਆਇਓ
ਜਿਸ ਨਾਲ ਰਾਏ ਬੁਲਾਰ ਦੇ ਮਨ ਵਿੱਚ ਸਤਿਗੁਰਾਂ ਤੇ ਭਰੋਸਾ ਵੱਜ ਗਿਆ ਜਦੋਂ ਮਹਾਰਾਜ ਜੀ ਦਾ ਇਹ ਚੋਜ ਵੇਖਿਆ ਨਾ ਉਹਨੇ ਸਰਪ ਨੇ ਛਾਂ ਕੀਤੀ ਉਸੇ ਦਿਨ ਤੋਂ ਰਾਏ ਬੁਲਾਰ ਮਹਾਰਾਜ ਜੀ ਦੇ ਚਰਨਾਂ ਦਾ ਸੇਵਕ ਹੋ ਗਿਆ ਮਹਾਰਾਜ ਜੀ ਦੇ ਚਰਨਾਂ ਦੀ ਮੁਰੀਦੀ ਰਾਏ ਬੁਲਾਰ ਜੀ ਨੇ ਆਪਣੇ ਹਿਰਦੇ ਚ ਧਾਰਨ ਕਰ ਲਈ ਜੇ ਇਹ ਗੱਲ ਕਹਿ ਲਈਏ ਕਿ ਰਾਏ ਬੁਲਾਰ ਗੁਰੂ ਨਾਨਕ ਸਾਹਿਬ ਦਾ ਸਭ ਤੋਂ ਪਹਿਲਾ ਸਿੱਖ ਹੈ ਤਾਂ ਇਹਦੇ ਵਿੱਚ ਵੀ ਕੋਈ ਅਤਕਥਨੀ ਨਹੀਂ ਹੈ ਰਾਏ ਬੁਲਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਐਸਾ ਸ਼ਰਧਾਲੂ ਬਣਿਆ ਮਹਾਰਾਜ ਜੀ ਦਾ ਪਿਆਰਾ ਹੋ ਗਿਆ
ਸਦ ਕਰ ਨਾਨਕ ਆਦਰ ਕਰਵਾਇਓ
ਛੋਟੀ ਉਮਰ ਚ ਮਹਾਰਾਜ ਜੀ ਨੂੰ ਘਰ ਸੱਦ ਲੈਂਦੇ ਰਾਏ ਬੁਲਾਰ ਜੀ ਔਰ ਘਰ ਬੁਲਾ ਕੇ ਸਤਿਗੁਰਾਂ ਦਾ ਬੜਾ ਹੀ ਆਦਰ ਕਰਦੇ ਸਤਿਕਾਰ ਕਰਦੇ
ਦੋਹਰਾ ਸਦ ਬਲ ਵਾਂਡੇ ਆਦਰ ਕੀਓ ਪੁੱਤਰ ਪੋਏ ਦਿਓ ਸੁਪਾਏ
ਰਾਏ ਬੁਲਾਰ ਦੇ ਘਰ ਚ ਬੱਚੇ ਨਹੀਂ ਸੰਤਾਨ ਨਹੀਂ ਗੁਰੂ ਨਾਨਕ ਸਾਹਿਬ ਬਾਲ ਉਮਰ ਵਿੱਚ ਇਹਦੇ ਘਰ ਆਏ ਸਤਿਗੁਰਾਂ ਦੀ ਸੇਵਾ ਟਹਿਲ ਕੀਤੀ ਮਹਾਰਾਜ ਜੀ ਇੰਨੇ ਪ੍ਰਸੰਨ ਹੋਏ ਕਿ ਰਾਏ ਬੁਲਾਰ ਨੂੰ ਮਹਾਰਾਜ ਜੀ ਨੇ ਪੁੱਤਰਾਂ ਦੀ ਦਾਤ ਬਖਸ਼ੀ
ਅੰਦਰ ਬਾਹਰ ਸੱਤਰ ਮਦ ਨਾਨਕ ਖੇਡੇ ਤਾਏ
ਔਰ ਮਹਾਰਾਜ ਜੀ ਨੇ ਪੁੱਤਰਾਂ ਦੀ ਦਾਤ ਦੇ ਕੇ ਨਵਾਜਿਆ ਰਾਏ ਬੁਲਾਰ ਨੂੰ ਰਾਏ ਬੁਲਾਰ ਇੰਨਾ ਮਹਾਰਾਜ ਜੀ ਦਾ ਪਿਆਰਾ ਸੀ ਰਾਜਾ ਸੀ ਆਖਿਰਕਾਰ ਗੁਰਦੇਵ ਨੂੰ ਉਹਨੇ ਹੁਕਮ ਕੀਤਾ ਆਪਣਿਆਂ ਨੌਕਰਾਂ ਚਾਕਰਾਂ ਨੂੰ ਕਿ ਸਤਿਗੁਰੂ ਜੀ ਅੰਦਰ ਮਹਿਲਾਂ ਵਿੱਚ ਜਿੱਥੇ ਜ਼ਨਾਨ ਖਾਨਾ ਹੈ ਉੱਥੇ ਜਾ ਕੇ ਭਾਵੇਂ ਬਾਲ ਰੂਪ ਵਿੱਚ ਖੇਡਣ ਜਿੱਥੇ ਮਰਜ਼ੀ ਘਰ ਵਿੱਚ ਵਿਚਰਨ ਕਿਸੇ ਨੇ ਸਤਿਗੁਰਾਂ ਨੂੰ ਰੋਕ ਟੋਕ ਨਹੀਂ ਕਰਨੀ ਆਪਣੀ ਸਵੈ ਇੱਛਾ ਨਾਲ ਸੁਤੰਤਰ ਹੋ ਕੇ ਵਿਚਰਨ ਇਹ ਮੇਰੇ ਮਾਲਕ ਨੇ ਇਹ ਮੇਰੇ ਸਵਾਮੀ ਨੇ ਮੈਂ ਇਹਨਾਂ ਦਾ ਦਿੱਤਾ ਹੀ ਰਾਜ ਕਰ ਰਿਹਾ ਹਾਂ ਇਹ ਸਭ ਕੁਝ ਇਹਨਾਂ ਦਾ ਦਿੱਤਾ ਹੋਇਆ
ਸੋਰਠਾ ਪਾਈ ਬਡਾਈ ਰਾਏ ਪਾਰਸ ਲੋ ਤਤਬੀਰ ਛੋਏ।
ਕਹਿੰਦੇ ਰਾਏ ਬੁਲਾਰ ਨੂੰ ਵਡਿਆਈ ਪ੍ਰਾਪਤ ਹੋਈ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਕੇ। ਕਹਿੰਦੇ ਜਿਵੇਂ ਪਾਰਸ ਨੂੰ ਛੂਹ ਕੇ ਕੋਈ ਲੋਹਾ ਸੋਨਾ ਨਹੀਂ ਹੋ ਜਾਂਦਾ, ਏਦਾਂ ਗੁਰੂ ਨਾਨਕ ਸਾਹਿਬ ਦੀ ਸ਼ਰਨ ਚ ਰਹਿ ਕੇ ਰਾਏ ਬੁਲਾਰ ਨੂੰ ਦਿੱਲੀ ਵੱਲੋਂ ਵੀ ਮਾਣ ਸਤਿਕਾਰ ਮਿਲਿਆ। ਦਿੱਲੀ ਵਿਚ ਉਸ ਵੇਲੇ ਪਠਾਣਾ ਦਾ ਰਾਜ ਸੀ, ਕਹਿੰਦੇ ਉਥੋਂ ਵੀ ਉਹਨੂੰ ਵੱਡੀਆਂ ਰੁਤਬੇ ਪ੍ਰਾਪਤ ਹੋਏ, ਵਜ਼ੀਰੀ ਪ੍ਰਾਪਤ ਹੋਈ।
ਦਈ ਸੁਮਰੀ ਸੁਨਾਏ ਦਿੱਲੀ ਵਜ਼ੀਰੀ ਉਨ ਲੱਭੀ।
ਐ ਕੈਪਟਨ ਮਰੇ, ਗੁਰੂ ਨਾਨਕ ਸਾਹਿਬ ਦੀ ਸੇਵਾ ਕਰਕੇ ਰਾਏ ਬੁਲਾਰ ਨੂੰ ਦਿੱਲੀ ਵਿਚੋਂ ਵੱਡੀ ਵਜ਼ੀਰੀ ਪ੍ਰਾਪਤ ਹੋਈ। ਉਹ ਇਹ ਨਹੀਂ ਸੀ ਕਹਿੰਦਾ ਮੈਨੂੰ ਦਿੱਲੀ ਦੇ ਬਾਦਸ਼ਾਹ ਨੇ ਵਜ਼ੀਰੀ ਦਿੱਤੀ ਹੈ, ਉਹ ਕਹਿੰਦਾ ਸੀ ਇਹ ਵਜ਼ੀਰੀ ਮੈਨੂੰ ਗੁਰੂ ਨਾਨਕ ਸਾਹਿਬ ਦੀ ਸੇਵਾ ਵਿਚੋਂ ਮਿਲੀ ਹੈ, ਸਤਿਗੁਰਾਂ ਦੇ ਚਰਨਾਂ ਚੋਂ ਪ੍ਰਾਪਤ ਹੋਈ ਹੈ।
ਚੋਪਈ ਜਬ ਬਾਬਾ ਜੀ ਪਏ ਹੁਸ਼ਿਆਰ।
ਹੁਣ ਕਹਿੰਦੇ ਜਦੋਂ ਬਾਬਾ ਜੀ ਹੁਸ਼ਿਆਰ ਕਹੀਏ, ਜਵਾਨ ਹੋਏ, ਵੱਡੇ ਹੋਏ ਥੋੜੇ ਜੇ, 14-15 ਸਾਲਾਂ ਤੋਂ ਵੱਡੀ ਉਮਰ ਹੋਈ।
ਪੜਨ ਬਹਾਏ ਪਾਂਦੇ ਦੁਆਰ।
ਪਹਿਲਾਂ 7 ਸਾਲ ਦੀ ਉਮਰ ਵਿਚ ਮਹਾਰਾਜ ਜੀ ਨੂੰ ਪੜਨੇ ਬਿਠਾਇਆ ਗਿਆ, ਪਾਂਧੇ ਦੇ ਕੋਲ ਪੜਨ ਪਾਇਆ। ਪਿਤਾ ਜੀ ਨੇ ਆਖਿਆ ਵੀ ਗੋਪਾਲ ਪਾਂਧੇ ਕੋਲ ਪੜਨ ਪਾਈਏ, ਕਿਉਂਕਿ ਬਹੁ ਗੁਨਈਆਂ ਲਾਵੈ ਸੋਤ ਨਾ ਪੜਾਵੈ ਸੋ ਸ਼ਤਰੂ ਸਮਤਾਤ। ਪਿਤਾ ਕਾਲੂ ਜੀ ਨੇ ਸੋਚਿਆ ਵੀ ਜਿਹੜੇ ਆਪਣੇ ਬੱਚਿਆਂ ਨੂੰ ਨਹੀਂ ਪੜਾਉਂਦੇ ਉਹ ਬਾਪ ਆਪਣੇ ਬੱਚਿਆਂ ਦੇ ਸਭ ਤੋਂ ਵੱਡੇ ਦੁਸ਼ਮਣ ਨੇ। ਜਿਹੜੇ ਪਿਤਾ ਆਪਣੇ ਬੱਚਿਆਂ ਨੂੰ ਪੜਾਉਣ ਨਾ, ਵਿਦਿਆ ਨਾ ਪੜਾਉਣ, ਉਹ ਬਾਪ ਆਪਣੇ ਬੱਚਿਆਂ ਦੇ ਦੁਸ਼ਮਣ ਨੇ। ਪਿਤਾ ਜੀ ਨੇ ਸੋਚ ਕੇ ਗੁਰੂ ਨਾਨਕ ਸਾਹਿਬ ਨੂੰ ਨਾਲ ਲਿਆ ਤੇ ਪਾਂਧੇ ਗੋਪਾਲ ਕੋਲ ਪੜ੍ਹਨੇ ਪਾਇਆ। ਜਦੋਂ ਗੋਪਾਲ ਪਾਂਧੇ ਕੋਲ ਪੜ੍ਹਨ ਪਾਇਆ, ਪਹਿਲੇ ਦਿਨ ਸਤਿਗੁਰੂ ਪੜ੍ਹੀ ਜਾਣ, ਪਾਂਧਾ ਬੜਾ ਖੁਸ਼ ਵੀ ਜੋ ਪੜ੍ਹਾਉਣਾ ਉਸੇ ਵੇਲੇ ਪੜ੍ਹ ਜਾਂਦੇ ਨੇ, ਇਹਨਾਂ ਨੇ ਤਾਂ ਦਿਨਾਂ ਚ ਪੜ੍ਹ ਜਾਣਾ ਤੇ ਪਟਵਾਰੀ ਕੋਲੋਂ ਚੰਗੀ ਮਾਇਆ ਦੇ ਗੱਫੇ ਮਿਲਣਗੇ, ਬੱਚਾ ਬੜਾ ਤੀਕਸ਼ਣ ਬੁੱਧੀ ਵਾਲਾ। ਅਗਲੇ ਦਿਨ ਗਏ ਤੇ ਸਤਿਗੁਰੂ ਪੜ੍ਹਨ ਨਾ ਆਖੇ ਪੜ੍ਹੋ। ਮਹਾਰਾਜ ਜੀ ਕਹਿੰਦੇ ਪਾਂਧਾ ਜੀ ਇਹ ਪੜ੍ਹਾਈ ਤਾਂ ਹੁਣ ਸਾਨੂੰ ਉਹ ਪੜ੍ਹਾਈ ਪੜ੍ਹਾਓ ਜਿਸ ਨੂੰ ਪੜ੍ਹਿਆ ਲੇਖਾ ਨਾ ਦੇਣਾ ਪਵੇ। ਕਹਿੰਦਾ ਜੀ ਉਹ ਕਿਹੜੀ ਪੜ੍ਹਾਈ ਹੈ? ਜਗਤ ਗੁਰੂ ਪਾਤਸ਼ਾਹ ਨੇ ਪਾਂਧੇ ਨੂੰ ਉਪਦੇਸ਼ ਦਿੰਦਿਆਂ ਸ਼ਬਦ ਉਚਾਰਨ ਕੀਤਾ, ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ। ਕਹਿੰਦੇ ਆਹ ਪੜ੍ਹਾਈ ਸਾਨੂੰ ਪੜ੍ਹਾ, ਇਹ ਪੜ੍ਹਾਈ ਅਸੀਂ ਪੜ੍ਹਨਾ ਚਾਹੁੰਦੇ ਹਾਂ। ਪਾਂਧਾ ਹੈਰਾਨ ਸੀ, ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਕੇ ਪਿਤਾ ਮਵਹਿਤਾ ਕਾਲੂ ਜੀ ਨੂੰ ਕਹਿੰਦਾ ਪਟਵਾਰੀ ਸਾਹਿਬ ਇਹਨਾਂ ਨੂੰ ਉਹ ਪੜ੍ਹਾਵੇਗਾ ਜਿਹੜਾ ਇਹਨਾਂ ਤੋਂ ਵੱਧ ਪੜ੍ਹਿਆ ਹੋਵੇ, ਇਹਦਾ ਮੇਰੇ ਵਰਗਿਆਂ ਨੂੰ ਵੀ ਪੜ੍ਹਾਉਣ ਆਏ ਆ, ਜਗਤ ਦੇ ਮਾਲਕ ਨੇ ਸਵਾਮੀ ਨੇ। ਕਹਿੰਦੇ ਇਸ ਪ੍ਰਕਾਰ ਭਾਈ ਰਤਨ ਸਿੰਘ ਜੀ ਦੱਸ ਰਹੇ ਨੇ, ਕਹਿੰਦੇ ਕੈਪਟਨ ਮਰੇ ਨੂੰ ਮੈਂ ਆਖਿਆ ਜਦੋਂ ਗੁਰੂ ਨਾਨਕ ਸਾਹਿਬ 6-7 ਸਾਲਾਂ ਦੀ ਉਮਰ ਦੇ ਹੋਏ ਤਾਂ ਉਹਨਾਂ ਨੂੰ ਪਿਤਾ ਜੀ ਨੇ ਪਾਂਧੇ ਕੋਲ ਪੜ੍ਹਨ ਪਾਇਆ।
ਜਿਮ ਪਾਂਧਾ ਦਿਓ ਬਾਬੇ ਪੜਵਾਏ।
ਸਤਿਗੁਰਾਂ ਨੇ ਉਲਟਾ ਪਾਂਧੇ ਨੂੰ ਹੀ ਪੜ੍ਹਾਇਆ, ਪਾਂਧੇ ਕੋਲ ਪੜ੍ਹਨੇ ਪਾਇਆ, ਪਾਂਧੇ ਨੂੰ ਆਪ ਪੜ੍ਹਾਇਆ। ਫੱਟੀ ਤੇ ਲਿਖਿਆ ਇੱਕ ਓਂਕਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ। ਉਲਟਾ ਪਾਂਧੇ ਨੂੰ ਹੀ ਪੜ੍ਹਾ ਦਿੱਤਾ। ਐਸੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਹਨ।
ਸੋ ਸਾਖੀ ਦਈ ਮਰੀ ਸੁਣਾਏ।
ਕਹਿੰਦੇ ਮੈਂ ਉਹ ਸਾਖੀ ਜਿਵੇਂ ਪਾਂਧੇ ਨੂੰ ਪੜ੍ਹਾਇਆ ਉਹ ਮੈਂ ਕੈਪਟਨ ਮਰੀ ਨੂੰ ਸੁਣਾਈ।
ਔਰ ਅਚੰਬੇ ਬਹੁਤ ਦਿਖਾਏ।
ਗੁਰੂ ਨਾਨਕ ਸਾਹਿਬ ਦੇ ਹੋਰ ਜਿਹੜੇ ਅਚਰਜ ਭਰੇ ਕੌਤਕ ਸਨ ਉਹ ਵੀ ਮੈਂ ਵਿਖਾਏ ਕਹੇ।
ਬਡਤ ਗ੍ਰੰਥ ਸਭ ਇਹਾਂ ਲਿਖਾਏ।
ਭਾਈ ਸਾਹਿਬ ਕਹਿੰਦੇ ਜੇ ਮੈਂ ਉਹ ਸਾਰੇ ਪ੍ਰਸੰਗ ਇੱਥੇ ਲਿਖਾਂ ਤੇ ਗ੍ਰੰਥ ਬਹੁਤ ਵੱਧ ਜਾਏਗਾ, ਕਥਾ ਦਾ ਬਹੁਤ ਲੰਮਾ ਵਿਸਥਾਰ ਹੋ ਜਾਏਗਾ। ਉਹ ਜੇ ਕਿਸੇ ਨੇ ਪੜ੍ਹਨੀ ਹੈ ਗੁਰੂ ਨਾਨਕ ਸਾਹਿਬ ਦੀ ਕਥਾ ਤੇ ਉਹ ਸਤਿਗੁਰਾਂ ਦੀ ਜਨਮ ਸਾਖੀ ਚੋਂ ਪੜ੍ਹ ਲਵੋ। ਬਾਲੇ ਵਾਲੀ ਜਨਮ ਸਾਖੀ ਹੈ, ਪੁਰਾਤਨ ਜਨਮ ਸਾਖੀ ਹੈ, ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਹੈ, ਉਹਨਾਂ ਜਨਮ ਸਾਖੀਆਂ ਦੇ 4 ਜਨਮ ਸਾਖੀਆਂ ਨੇ ਮਹਾਰਾਜ ਜੀ ਦੀਆਂ ਪੁਰਾਣੀਆਂ। ਉਹਨਾਂ ਜਨਮ ਸਾਖੀਆਂ ਦੇ ਵਿੱਚੋਂ ਆਪ ਜੀ ਪੜ ਲਵੋ।
ਔਰ ਬਾਬੇ ਜਬ ਭਇਆ ਬਿਆਏ,
ਕਹਿੰਦੇ ਫਿਰ ਗੁਰੂ ਨਾਨਕ ਸਾਹਿਬ ਦੀ ਜਦੋਂ ਜਵਾਨ ਹੋਏ, ਸ਼ਾਦੀ ਹੋਈ, ਸੁਲਤਾਨਪੁਰ ਸਾਹਿਬ ਤੋਂ ਮਹਾਰਾਜ ਜੀ ਦੀ ਬਰਾਤ ਚੜੀ, ਹਾਂਜੀ,
ਭਏ ਬੇਟੇ ਦੋ ਉਨ ਧਰਿਓ ਨਾਏ,
ਉਹਨਾਂ ਦੇ ਦੋ ਸਾਹਿਬਜ਼ਾਦੇ ਹੋਏ, ਦੋਨਾਂ ਦੇ ਨਾਮਕਰਨ ਕੀਤੇ। ਇੱਕ ਦਾ ਨਾਮ ਬਾਬਾ ਸ਼੍ਰੀ ਚੰਦ ਸਾਹਿਬ ਰੱਖਿਆ ਤੇ ਦੂਸਰਿਆਂ ਦਾ ਨਾਮ ਬਾਬਾ ਲਖਮੀ ਦਾਸ ਜੀ ਰੱਖਿਆ।
ਕਾਲੂ ਹੱਟ ਕਰਾਈ ਲੋੜੈ,
ਹੁਣ ਪਿਤਾ ਜੀ ਚਾਹੁੰਦੇ ਸਨ ਕਿ ਗੁਰੂ ਨਾਨਕ ਸਾਹਿਬ ਕੋਈ ਹੱਟ ਕਰ ਲੈਣ, ਇਹ ਮੋਦੀ ਖਾਨਾ ਖੋਲ ਲੈਣ।
ਖੱਟ ਕਰ ਖਾਈਏ ਦਰਬ ਬੋ ਜੋੜੈ,
ਉਹਨਾਂ ਆਖਿਆ ਨਾਲੇ ਖੱਟ ਕੇ ਖਾਏਗਾ ਮੋਦੀ ਖਾਨੇ ਦੀ ਕਿਰਤ ਕਰਕੇ, ਨਾਲੇ ਦੋ ਪੈਸੇ ਜੋੜੇਗਾ।
ਸੋ ਬਾਬਾ ਉਸ ਪੜੇ ਨਾ
ਰਾਹੇ, ਪਿਤਾ ਜੀ ਜਿਸ ਰਾਹੇ ਟੋਰਨਾ ਚਾਹੁੰਦੇ ਸਨ ਸਤਿਗੁਰਾਂ ਨੂੰ, ਬਾਬਾ ਉਸ ਰਾਹੇ ਟੁਰਦਾ ਨਹੀਂ। ਭਾਈ ਰਤਨ ਸਿੰਘ ਜੀ ਕਹਿੰਦੇ ਪਿਤਾ ਜੀ ਚਾਹੁੰਦੇ ਸਨ ਵੀ ਇਹ ਦੋ ਪੈਸੇ ਜੋੜੇ ਤੇ ਜਗਤ ਗੁਰੂ ਬਾਬਾ ਜੀ ਦੁਕਾਨ ਖੋਲ ਕੇ ਕਹਿੰਦੇ ਆ ਤੇਰਾ ਤੇਰਾ ਤੇਰਾ, ਉਹ ਲੁਟਾਈ ਜਾਂਦੇ ਆ। ਜਿਹੜੇ ਰਾਹੇ ਬਾਬਾ ਜੀ ਨੂੰ ਪਾਣਾ ਚਾਹੁੰਦੇ ਪਿਤਾ ਜੀ, ਮਹਾਰਾਜ ਗੁਰੂ ਬਾਬਾ ਜੀ ਉਸ ਰਸਤੇ ਨਹੀਂ ਚੱਲਦੇ।
ਮਾਤ ਪਿਤਾ ਕਰੇ ਬਾਬੇ ਅਕਾਏ,
ਕਹਿੰਦੇ ਮਾਤਾ ਜੀ ਵੀ ਪਰੇਸ਼ਾਨ ਤੇ ਪਿਤਾ ਜੀ ਵੀ ਅੱਕ ਗਏ। ਜਦੋਂ ਮਾਇਆ ਦੇ ਕੇ ਭੇਜੀ ਵੀ ਜਾਓ ਸੌਦਾ ਕਰਾਓ, ਖਰਾ ਸੌਦਾ ਕਰਾਓ, ਝੂੜਕਾਣੇ ਦੀ ਮੰਡੀ ਜਾ ਕੇ ਉਥੇ 20 ਰੁਪਿਆਂ ਦਾ ਲੰਗਰ ਲਾ ਕੇ ਕਹਿੰਦੇ ਇਹਦੇ ਤੋਂ ਵਧੀਆ ਖਰਾ ਸੌਦਾ ਕਿਹੜਾ ਹੋ ਸਕਦਾ। ਇਹਦੇ ਤੋਂ ਵੱਧ ਤਾਂ ਕੋਈ ਵਧੀਆ ਖਰਾ ਸੌਦਾ ਨਹੀਂ ਹੋ ਸਕਦਾ। ਬਾਲਿਆ ਆਖਿਆ ਮਹਾਰਾਜ ਪੈਸੇ ਤੁਹਾਡੇ ਜਿੱਥੇ ਮਰਜ਼ੀ ਖਰਚੋ, ਪਰ ਜਵਾਬ ਵੀ ਤੁਸੀਂ ਦੇਣਾ ਪਿਤਾ ਜੀ ਹੋਣਾ ਨੂੰ ਜਾ ਕੇ। ਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਾਪਸ ਆਏ ਨੇ ਤੇ ਪਿਤਾ ਜੀ ਬੜੇ ਰੋਸ ਵਿੱਚ ਨੇ, ਬੜੇ ਗੁੱਸੇ ਵਿੱਚ ਆਏ ਤੇ ਆ ਕੇ ਚਪੇੜਾਂ ਵੀ ਕੱਢ ਮਾਰੀਆਂ। ਰਾਏ ਬੁਲਾਰ ਨੇ ਆ ਕੇ ਆਖਿਆ ਪਟਵਾਰੀ ਤੂੰ ਆਹ ਕੀ ਕੀਤਾ, ਨਿਰੰਕਾਰ ਦੇ ਮੂੰਹ ਤੇ ਚਪੇੜਾਂ ਮਾਰੀਆਂ, ਤੂੰ 20 ਰੁਪਿਆਂ ਦੀ ਗੱਲ ਕਰਦਾ, ਇਹ ਭਾਵੇਂ 20,000 ਵੀ ਲੁਟਾਉਣ ਤੂੰ ਇਹਨਾਂ ਨੂੰ ਨਹੀਂ ਆਖਣਾ, ਜਿੰਨਾ ਇਹ ਲੁਟਾਉਣ ਤੂੰ ਮੇਰੇ ਕੋਲੋਂ ਲੈ ਜਾਇਆ ਕਰ, ਇਹਨਾਂ ਨੂੰ ਨੀ ਕੁਝ ਆਖਣਾ, ਇਹ ਮੇਰੇ ਸਵਾਮੀ ਨੇ, ਮੇਰੇ ਬਾਲਕ ਨੇ। ਤੂੰ ਇਸ ਪ੍ਰਕਾਰ ਇਹ ਸਾਰੀਆਂ ਵਾਰਤਾਵਾਂ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਕੈਪਟਨ ਮਰੇ ਨੂੰ ਸੁਣਾਈਆਂ।
ਬਾਬਾ ਬੇਪਰਵਾਹੀ ਕਰੇ,
ਬਾਬਾ ਬੇਪਰਵਾਹੀ ਕਰਦਾ, ਜੇ ਖੇਤੀ ਬੀਜਦੇ ਨੇ ਤੇ ਉਹ ਖੇਤੀ ਮੁੜ ਕੇ ਪਸ਼ੂਆਂ ਨੂੰ ਹੀ ਚਰਾ ਦਿੰਦੇ ਆ, ਜਾਨਵਰਾਂ ਨੂੰ ਹੀ ਚਰਾ ਦਿੰਦੇ ਆ। ਇਹੋ ਜੇ ਬੇਪਰਵਾਹੀ ਦੇ ਰੰਗ ਵਿੱਚ ਮਹਾਰਾਜ ਜੀ ਰੰਗੇ ਹੋਏ ਨੇ।
ਫੜ ਰਬਾਬ ਸ਼ਬਦ ਉਚਰੇ,
ਔਰ ਰਬਾਬ ਪਕੜ ਕੇ ਕਿਵੇਂ ਸ਼ਬਦ ਉਚਰਦੇ ਨੇ, ਕੈਸੇ ਸ਼ਬਦ ਆਪਣੇ ਮੁਖੋਂ ਗਾਇਨ ਕਰਦੇ ਹਨ।
ਸਾਥ ਕਰੇ ਮਰਦਾਨੇ ਪਰਚਾਵਾ,
ਔਰ ਮਰਦਾਨੇ ਨੂੰ ਮਹਾਰਾਜ ਜੀ ਨੇ ਆਪਣੇ ਨਾਲ ਰੱਖਿਆ, ਮਰਦਾਨੇ ਨੂੰ ਆਪਣੇ ਨਾਲ ਪਰਚਾਇਆ।
ਲੈਣ ਦੇਣ ਕੁਛ ਰੱਖੇ ਨਾ ਦਾਵਾ,
ਨਾ ਕੁਝ ਲੈਣ ਦਾ ਦਾਵਾ ਰੱਖਦੇ ਨੇ, ਨਾ ਕੁਝ ਦੇਣ ਦਾ ਦਾਵਾ ਰੱਖਦੇ ਨੇ, ਕਿਉਂਕਿ ਜੇ ਦੇਣ ਦਾ ਦਾਵਾ ਰੱਖਣਾ ਪਏਗਾ ਤੇ ਲੈਣ ਦਾ ਵੀ ਰੱਖਣਾ ਪਏਗਾ, ਲੈਣ ਦੇਣ ਦਾ ਕੋਈ ਦਾਵਾ ਨਹੀਂ ਰੱਖਦੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਬਸ ਆਪਣੇ ਹੀ ਰੰਗ ਵਿੱਚ, ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗੇ ਰਹਿੰਦੇ ਆ। ਭਾਈ ਮਰਦਾਨੇ ਨੂੰ ਕਹਿੰਦੇ ਆ ਮਰਦਾਨਿਆਂ ਰਬਾਬ ਛੇੜ ਜਿੱਥੇ ਜਾਂਦੇ ਨੇ, ਔਰ ਆਪਣੇ ਮੁਖੋਂ ਸ਼ਬਦ ਗਾਇਨ ਕਰਦੇ ਨੇ। ਭਾਈ ਸਾਹਿਬ ਭਾਈ ਬਾਲਾ ਜੀ ਮਹਾਰਾਜ ਜੀ ਦੀ ਸੰਗਤ ਚ ਨਾਲ ਰਹਿੰਦੇ ਹਨ।
ਦੋਹਰਾ ਕਹੇ ਦੀਵਾਨਾ ਹੋਏ ਗਯੋ ਸੁਣ ਆਇਓ ਜੈ ਰਾਮ,
ਕਹਿੰਦੇ ਕਿਸੇ ਆਖਿਆ ਮੋਦੀ ਖਾਨੇ ਤੋਂ, ਕਿਉਂਕਿ ਲੁਟਾਉਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੂੰ ਲੋਕਾਂ ਆਖਿਆ ਦੀਵਾਨਾ ਹੋ ਗਿਆ। ਦੀਵਾਨੇ ਦਾ ਮਤਲਬ ਹੁੰਦਾ ਵੀ ਬੌਰਾ ਹੋਣਾ, ਪਾਗਲ ਹੋਣਾ। ਇਥੋਂ ਤੱਕ ਸ਼ਬਦ ਵਰਤੇ ਮਹਾਰਾਜ ਜੀ ਵਾਸਤੇ, ਕੋਈ ਆਖੇ ਭੂਤ ਨਾ ਕੋ ਕਹਿ ਬਿਤਾਲਾ, ਲੋਕਾਂ ਇਹ ਗੱਲਾਂ ਕੀਤੀਆਂ, ਕਹਿੰਦੇ ਦੀਵਾਨਾ ਹੋ ਗਿਆ। ਤੋ ਭਾਈਆ ਜੈ ਰਾਮ ਜੀ ਚੱਲ ਕੇ ਆਏ, ਗੁਰੂ ਨਾਨਕ ਸਾਹਿਬ ਦੇ ਭਾਈਆ ਜੀ ਸਨ, ਭਾਈਆ ਜੈ ਰਾਮ ਜੀ।
ਉਤੋ ਬੈਣੋ ਸਤਿਗੁਰੇ ਸੁਲਤਾਨਪੁਰੇ ਜਿਸ ਥਾਮ,
ਪਣਵਈਏ ਸਨ, ਯਾਨੀ ਕਿ ਬੇਬੇ ਨਾਨਕੀ ਜੀ ਦੇ ਪਤੀ ਸਨ ਭਾਈਆ ਜੈ ਰਾਮ ਜੀ, ਇਹ ਸੁਲਤਾਨਪੁਰ ਸਾਹਿਬ ਰਹਿੰਦੇ ਸਨ। ਜਦੋਂ ਮਹਾਰਾਜ ਜੀ ਨਨਕਾਣਾ ਸਾਹਿਬ ਵਿਖੇ ਵਿਚਰਦੇ, ਲੋਕਾਂ ਨੇ ਬੜੀਆਂ ਬੜੀਆਂ ਗੱਲਾਂ ਕਹੀਆਂ, ਦੀਵਾਨਾ ਕਿਹਾ, ਭੂਤਣਾ ਕਿਹਾ, ਬਹੁਤ ਗੱਲਾਂ ਕਹੀਆਂ, ਤਾਂ ਉਹ ਚੱਲ ਕੇ ਆਏ,
ਜੋ ਭਾਈ ਸੁਲਤਾਨਪੁਰ ਹੈ ਹੁਤੋ ਮਾਲ ਕੇ ਉਮਰਾਓ।
ਤੋ ਭਾਈਆ ਜੈ ਰਾਮ ਜੀ ਨੇ ਬੇਨਤੀ ਕੀਤੀ ਕਿ ਮੈਂ ਗੁਰੂ ਨਾਨਕ ਸਾਹਿਬ ਨੂੰ ਆਪਣੇ ਨਾਲ ਸੁਲਤਾਨਪੁਰ ਸਾਹਿਬ ਲੈ ਜਾਵਾਂ। ਰਾਏ ਬੁਲਾਰ ਨੇ ਕਿਹਾ ਵੀ ਇੱਥੇ ਪਟਵਾਰੀ ਰੋਜ਼ ਮੇਰੇ ਸਾਹਿਬ ਦੇ ਨਾਲ ਲੜਦਾ, ਮੇਰਾ ਮਨ ਬੜਾ ਪਰੇਸ਼ਾਨ ਹੁੰਦਾ। ਜੈ ਰਾਮ, ਮੈਂ ਤੈਨੂੰ ਚਿੱਠੀ ਲਿਖ ਕੇ ਦੇ ਦਿੰਦਾ, ਤੂੰ ਗੁਰੂ ਨਾਨਕ ਸਾਹਿਬ ਨੂੰ ਆਪਣੇ ਨਾਲ ਉੱਥੇ ਸੁਲਤਾਨਪੁਰ ਸਾਹਿਬ ਲੈ ਜਾ। ਹਾਲੇ ਕਿ ਮੇਰਾ ਦਿਲ ਨਹੀਂ ਕਰਦਾ ਮੈਂ ਉਹਨਾਂ ਨੂੰ ਇੱਥੋਂ ਭੇਜਾਂ, ਪਰ ਪਟਵਾਰੀ ਬੜਾ ਗੁਸੈਲਾ, ਉਹ ਰੋਜ਼ ਮੇਰੇ ਸਾਹਿਬ ਨਾਲ ਲੜਦਾ, ਮੈਨੂੰ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ। ਭਾਈਆ ਜੈ ਰਾਮ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਨਾਲ ਲੈ ਕੇ ਸੁਲਤਾਨਪੁਰ ਸਾਹਿਬ ਗਏ, ਔਰ ਸ੍ਰੀ ਸੁਲਤਾਨਪੁਰ ਸਾਹਿਬ, ਕਿਉਂਕਿ ਉੱਥੇ ਨਵਾਬ ਦੌਲਤ ਖਾਂ ਜਿਹੜਾ ਸੀ ਉਹ ਰਾਜਾ ਸੀ ਸੁਲਤਾਨਪੁਰ ਸਾਹਿਬ ਦਾ। ਤੋ ਸੁਲਤਾਨਪੁਰ ਸਾਹਿਬ ਵੇਖੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲਿਜਾਇਆ ਗਿਆ।
ਦੌਲਤ ਖਾਨ ਨਾਮ ਕਹੇ ਤਾਹੂ,
ਇੱਥੋਂ ਦਾ ਜਿਹੜਾ ਰਾਜਾ ਸੀ ਉਹਦਾ ਨਾਮ ਸੀ ਦੌਲਤ ਖਾਨ।
ਕਿਸੇ ਨਵਾਬ ਸੋਂ ਦਿਓ ਮਿਲਾਏ,
ਗੁਰੂ ਨਾਨਕ ਸਾਹਿਬ ਨੂੰ ਨਾਲ ਲੈ ਕੇ ਭਾਈਆ ਜੈ ਰਾਮ ਜੀ ਨੇ ਨਵਾਬ ਦੌਲਤ ਖਾਂ ਦੇ ਨਾਲ ਸਤਿਗੁਰਾਂ ਦੀ ਮੁਲਾਕਾਤ ਕਰਵਾਈ, ਨਵਾਬ ਦੌਲਤ ਖਾਂ ਦੇ ਨਾਲ ਮਿਲਾਪ ਕਰਵਾਇਆ।
ਮੋਦੀ ਖਾਨ ਨੇ ਉਸ ਦਿਓਂ ਸੋਂ ਪਾਏ,
ਨਵਾਬ ਦੌਲਤ ਖਾਂ ਨੇ ਆਖਿਆ ਕਿ ਮੈਂ ਮੋਦੀ ਖਾਨਾ ਜਿਹੜਾ ਆਪਣਾ ਉਹ ਗੁਰੂ ਨਾਨਕ ਸਾਹਿਬ ਨੂੰ ਸੌਂਪ ਦਿੰਦਾ, ਅੱਜ ਤੋਂ ਬਾਅਦ ਇਹ ਮੇਰੇ ਮੋਦੀ ਹਨ, ਇਹ ਮੋਦੀ ਖਾਨੇ ਦੀ ਕਿਰਤ ਸੰਭਾਲਣਗੇ।
ਸਭ ਉਸ ਕੀ ਜੋ ਕਥਾ ਕਥੀਏ,
ਭਾਈ ਰਤਨ ਸਿੰਘ ਜੀ ਕਹਿੰਦੇ ਵੀ ਹੁਣ ਨਵਾਬ ਦੇ ਕੋਲ ਰਹਿ ਕੇ ਮੋਦੀ ਖਾਨਾ ਚਲਾਉਣਾ, ਉੱਥੇ ਰਹਿਣਾ ਵਿਚਰਨਾ, ਜੇ ਉਹ ਸਾਰੀ ਕਥਾ ਮੈਂ ਇੱਥੇ ਲਿਖਾਂ।
ਔਰ ਗ੍ਰੰਥ ਕਉ ਢੂੰਡਤ ਪਈ ਹੈ,
ਕਹਿੰਦੇ ਉਹ ਤੁਹਾਨੂੰ ਹੋਰ ਗ੍ਰੰਥਾਂ ਚ ਵੀ ਮਿਲ ਜਾਏਗੀ ਕਥਾ, ਮੈਂ ਉਹ ਲਿਖਣੀ ਹੈ ਜਿਹੜੀ ਹੋਰ ਕਿਤੋਂ ਮਿਲਣੀ ਨੀ ਤੁਹਾਨੂੰ। ਕਹਿੰਦੇ ਬਸ ਟੂਕ ਮਾਤਰ ਮੈਂ ਵਰਣਨ ਕਰਦਾ ਜਾ ਰਿਹਾ ਵੀ ਸਾਰਿਆਂ ਦੀ ਸਿਮਰਤੀ ਵਿਚ ਗੁਰੂ ਨਾਨਕ ਸਾਹਿਬ ਦਾ ਜਿਹੜਾ ਧਿਆਨ ਹੈ ਉਹ ਬਣ ਆਵੇ, ਕਿਉਂਕਿ ਉਹਨਾਂ ਦੇ ਪੰਥ ਦੀ ਕਥਾ ਕਹਿਣੀ ਹੈ ਨਾ, ਗੁਰੂ ਨਾਨਕ ਸਾਹਿਬ ਦਾ ਪੰਥ ਹੈ ਨਾ ਇਹ, ਤੇ ਉਹਨਾਂ ਦੇ ਪੰਥ ਦਾ ਇਤਿਹਾਸ ਲਿਖਣਾ, ਤੇ ਫਿਰ ਪਹਿਲਾਂ ਪੰਥ ਦੇ ਮੁਖੀ ਦਾ ਇਤਿਹਾਸ ਤਾਂ ਦੱਸਣਾ ਪਏਗਾ ਨਾ, ਸਟੂਕ ਮਾਤਰ ਸੰਖੇਪ ਮਾਤਰ। ਕਹਿੰਦੇ ਜੋ ਸਾਰੀ ਸੁਲਤਾਨਪੁਰ ਸਾਹਿਬ ਦੀ ਕਥਾ ਕਿ ਕਿਵੇਂ ਮੇਰੇ ਸਾਹਿਬ ਨੇ ਮੋਦੀ ਖਾਨੇ ਚ ਤੇਰਾ ਤੇਰਾ ਤੋਲਿਆ, ਕਿਵੇਂ ਉੱਥੇ ਗਰੀਬ ਨਵਾਜ ਸਾਹਿਬ ਜੀ ਵਿਚਰਦੇ ਰਹੇ ਨੇ, ਕਹਿੰਦੇ ਉਹ ਕਥਾ ਜੇ ਕਿਸੇ ਨੂੰ ਪੜ੍ਹਨ ਦੀ ਇੱਛਾ ਹੋਵੇ ਉਹ ਤਾਂ ਹੋਰ ਗ੍ਰੰਥਾਂ ਵਿਚ ਜਨਮ ਸਾਖੀਆਂ ਚ ਵੀ ਮਿਲ ਜਾਏਗੀ, ਮੈਂ ਇੱਥੇ ਉਹ ਕਥਾ ਲਿਖਣੀ ਹੈ ਜਿਹੜੀ ਤੁਹਾਨੂੰ ਕਿਸੇ ਹੋਰ ਇਤਿਹਾਸ ਗ੍ਰੰਥ ਵਿਚ ਨਹੀਂ ਮਿਲਣੀ।
ਜਿਸ ਕੋ ਲੋੜ ਸੁਣਨ ਕੀ ਹੋਏ,
ਕਿਸੇ ਦੇ ਮਨ ਚ ਇੱਛਾ ਹੋਵੇ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਨ ਦੀ,
ਔਰ ਗ੍ਰੰਥਨ ਤੇ ਸੁਣ ਲਏ ਸੋਏ,
ਹੋਰ ਜਨਮ ਸਾਖੀਆਂ ਦੀ ਕਥਾ ਦੇ ਵਿਚੋਂ ਸੁਣ ਲੈਣ,
ਬੀਜ ਮਾਤਰ ਜੋ ਚੈਤ ਲਿਖਾਈ,
ਮੈਂ ਤਾਂ ਕੇਵਲ ਜਿਹੜਾ ਬੀਜ ਮਾਤਰ ਇਤਿਹਾਸ ਹੈ ਗੁਰੂ ਨਾਨਕ ਸਾਹਿਬ ਦਾ ਉਹੀ ਇੱਥੇ ਲਿਖਣਾ ਚਾਹੁੰਦਾ ਹਾਂ।
ਸੁਣੋ ਮਰੀ ਸੋ ਜਿਮ ਮੈਂ ਕਹੀ,
ਇਹ ਕੈਪਟਨ ਮਰੇ ਜੇ ਤੈਨੂੰ ਵੀ ਉਹ ਸਾਰਾ ਇਤਿਹਾਸ ਤੂੰ ਸੁਣਨਾ ਚਾਹੁੰਦਾ ਤੇ ਉਹਨਾਂ ਹੋਰ ਗ੍ਰੰਥਾਂ ਦੇ ਵਿੱਚੋਂ ਤੂੰ ਸੁਣ ਸਕਦਾ, ਉਹ ਜਨਮ ਸਾਖੀਆਂ ਲਿਖੀਆਂ ਹੋਈਆਂ ਨੇ, ਮੈਂ ਤੈਨੂੰ ਪੰਥ ਦੀ ਉਤਪਤੀ ਦੱਸਣੀ ਹੈ, ਖਾਲਸੇ ਨੂੰ ਪਾਤਸ਼ਾਹੀ ਕਿਵੇਂ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤੀ ਹੈ, ਮੈਂ ਤੈਨੂੰ ਉਹ ਕਥਾ ਸੁਣਾਉਣੀ ਹੈ।
ਤੈਂ ਬਾਬੇ ਦਿਲ ਉਦਾਸੀ ਆਈ,
ਕਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਮਨ ਵਿਚ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਉਦਾਸੀ ਆਈ, ਉਦਾਸੀ ਦਾ ਮਤਲਬ ਉਪਰਾਮਤਾ ਆਈ, ਆਪਣੇ ਜੀਵਨ ਦੀ ਪਹਿਲੀ ਉਦਾਸੀ ਮਹਾਰਾਜ ਜੀ ਨੇ ਕਿਵੇਂ ਸੁਲਤਾਨਪੁਰ ਸਾਹਿਬ ਤੋਂ ਪ੍ਰਾਰੰਭ ਕੀਤੀ।
ਭਇਓ ਉਦਾਸ ਕਉ ਸੁਰਤ ਨ ਲਾਈ,
ਕਹਿੰਦੇ ਐਸੀ ਉਦਾਸੀ ਆਈ ਕਿ ਮਹਾਰਾਜ ਜੀ ਨੇ ਕਿਸੇ ਵੱਲ ਧਿਆਨ ਨਹੀਂ ਲਾਇਆ, ਬੇਪਰਵਾਹੀ ਦੇ ਰੰਗ ਵਿਚ ਰੰਗੇ ਹੋਏ ਸੁਲਤਾਨਪੁਰ ਸਾਹਿਬ ਦੀ ਧਰਤੀ ਦੇ ਉੱਤੇ ਮੜੀਆਂ ਵਿਚ ਜਾ ਬੈਠੇ।
ਜਾਤ ਨਦੀ ਤੋਂ ਨਾਵਨ ਨਿਤ,
ਇਹ ਕਿਵੇਂ ਆਈ ਉਦਾਸੀ ਉਹਨਾਂ ਦੇ ਚਿੱਤ ਵਿਚ, ਹੇ ਕੈਪਟਨ ਮਰੇ ਗੁਰੂ ਨਾਨਕ ਸਾਹਿਬ ਰੋਜ਼ਾਨਾ ਵੇਈ ਨਦੀ ਚ ਇਸ਼ਨਾਨ ਕਰਨ ਲਈ ਸੁਬਹ ਅੰਮ੍ਰਿਤ ਵੇਲੇ ਜਾਂਦੇ, ਜਿੱਥੇ ਗੁਰਦੁਆਰਾ ਬੇਰ ਸਾਹਿਬ ਹੈ, रोजाना उथे स्नान करन ली जांदे वेई विच
सात नफर है राके थित
महाराज जी दे सेवक भाई बाला जी होनी नाल जांदे हन
उहां जाए बाबे गोता लायो
कहिंदे महाराज जी रोजाना स्नान करदे सन अज बाबे ने गोता लाया वेई नदी विच चुब्बी मारी
घड़ी पैर लो निकस न आयो
कहिंदे घड़ी बीत गई पैर बीत गया बाबा जी विचो बाहर ही नहीं निकले वेई चो चुब्बी मार के बाहर नहीं आए
दोहरा उसी नफर ने बेआसोए रोलो दीनो पाए
उत्थे और कुछ सेवादार उन्हां ने जदों वेख्या भी गुरु बाबा जी नहीं आए नदी चो बाहर नहीं आए तो सुल्तानपुर साहब च रोला पै गया उन्हें आके बाकी दे लोकां नूं दस्या पाइये जय राम नू बेबे नानकी नू दस्या
डुब्यो कै उठियो सुन दौलत खांगे उताए
क्या जी डुब गए ने नानक जी एदां लोकां ने बोलिया भी ओ डुब गए ने नवेई दे विच ए सुन के दौलत खां भी दौड़िया आया भजिया आया वेखण वास्ते
चो पई तहां जाए तिन जाल पवाए
दौलत खां ने जाके वेई विच जाल पवाए तराकी सदे गोताखोर सदे के विच जाल पा के वेखो
होए पयो तो उन हाथ आए
इथे होए ते उस जाल दे विच आ जाणगे हाथ आ जाणगे
लोक कहें कौ पार लंघ गए
कईयां ने आख्या कोई नदी चो पार लंघ के चले गए हुण इहने मोदी खाने च घाटा पै गया तदे चले गए ने कि लोकां ने बड़ियां गल्लां कीतियां कई कहंदे नदी चो पार लंघ के चले गए हुणे ने
जाए पार तिन खोज टुंडयो
पारले पासे जाके वेखदे भी नदी दे कोई पानी दे पैरां च निशान होण किते नदी दे किनारे कहंदे ओ भी नहीं दिसे
खोज परछावी जुगत न पाई
कहंदे खोज नहीं मिलिया कोई पैरां दा निशान नहीं मिलिया
कई लोक रुड़ गए ओ के थाई
कई लोक कहन लगे भी रुड़ गए होणे ने किसे थाई नदी तेज चलदी है
जय राम के कर पिटणे परा
इधर भाईया जय राम जी बड़े परेशान ओ भी बड़े दुखी हन
दौलत खान बहु संसे परा
दौलत खां दा मन भी संदेह नाल भर गया भी गल की है मसला की है सब कहण के नानक डुब गया होना पर एक बेबे नानकी सी जिहड़ी चौंकड़ा मार के डोल होके बह गई ओनू पक्का निश्चा सी जिहड़ा दुनिया तारण आया कदे आप नहीं डुब सकता उन्हें प्रण कर लिया हे मेरे साहब मेरे वीर नानक जदों तक ना होवोगे तुसी प्रगट उदों तक ना मैं चौंकड़े उठना ना मैं भोजन छकना ना मैं जल ग्रहण करना अडोल होके तीन दिन सतगुरु जी नहीं उधरों निकले ते तीन दिन बेबे नानकी जी अपने चौंकड़े तो नहीं उठे अडोल बैठे रहे एक सिख दा निश्चा सी ए चुब्बी सी इहो जी डूंगी चुब्बी उस ब्रह्म स्वरूप दे विच दी चुब्बी सी जिथों प्रगट हो के गुरदेव ने संसार दी पहली उदासी जिहड़ी है सुल्तानपुर साहब तो आरंभ कीती वो कुछ क चोणवियां बातां चोणवे प्रसंग भाई साहब भाई रतन सिंह जी अगे लिख रहे ने वो कथा आप जी अगलिया प्रसंगां विच सरवण करोगे सतगुरु जी दे दर घर दी पवित्र कथा कथन करदिआं ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ ਸਭ ਤੇ ਵੱਡਾ ਸਤਿਗੁਰ ਨਾਨਕ ਸਭ ਤੇ ਵੱਡਾ ਸਤਿਗੁਰ ਨਾਨਕ
ਸਤਿਗੁਰ ਨਾਨਕ ਸਭ ਤੇ ਵੱਡਾ ਸਤਿਗੁਰ ਨਾਨਕ
ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ
ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ
ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ
ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬਮ
ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੀਕ
ਹੇ ਗੋਬਿੰਦ ਹੇ ਗੁਣ ਨਿਧਾਨ
ਕੀ ਸਦਾ ਬਵੇਕ
ਹੇ ਅਪਰੰਪਰ ਹਰ ਹਰੇ
ਹੈ ਪੀਓ ਅਣਹਾਰ
ਹੇ ਸੰਤ ਕੈ ਸਦਾ ਸੰਗ
ਧਾਰਾ ਆਧਾਰ
ਠਾਕੁਰ ਹੋ ਦਾਸਰੋ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਇਕ ਅੱਖਰ ਹਰ ਮਨ ਬਸਤ
ਨਾਨਕ ਓਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਦਾ ਕਰ ਸੇਵੰਦੇ
ਗੁਰ ਪਾਰ ਉਤਾਰ ਨਿਆਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਦਾ ਕਰ ਸੇਵੰਦੇ
ਗੁਰ ਪਾਰ ਉਤਾਰ ਨਿਆਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਬੇਨਤੀ ਹੈ, ਕੱਲ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਦਾ ਦਿਹਾੜਾ ਹੈ। ਸਤਿਗੁਰਾਂ ਦੇ ਸ਼ਹਾਦਤ ਦੇ ਸੰਬੰਧ ਵਿਚ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਨੇ, ਜਿਨ੍ਹਾਂ ਦੀ ਸਮਾਪਤੀ ਕੱਲ ਸਵੇਰੇ 9:30 ਵਜੇ ਹੋਵੇਗੀ। ਔਰ ਦੂਸਰੀ ਬੇਨਤੀ ਹੈ ਕਿ ਗੁਰਦੁਆਰਾ ਸ੍ਰੀ ਨਵੀਨ ਸਿੰਘ ਸਭਾ ਧਰਮਪੁਰਾ ਬਾਜ਼ਾਰ ਤੋਂ ਮਹਾਰਾਜ ਜੀ ਦੀ ਸ਼ਹਾਦਤ ਦੇ ਸੰਬੰਧ ਵਿਚ ਕੱਲ ਸਵੇਰੇ 11:00 ਵਜੇ ਇਕ ਵਿਸ਼ਾਲ ਨਗਰ ਕੀਰਤਨ ਪ੍ਰਾਰੰਭ ਹੋਣਗੇ, ਜੋ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਚ ਹੁੰਦਿਆਂ ਸ਼ਾਮ ਨੂੰ 5:00 ਵਜੇ ਗੁਰਦੁਆਰਾ ਨਵੀਨ ਸਿੰਘ ਸਭਾ ਵਿਖੇ